श्री वाहेगुरु साहेब जी चौपाई। अब मैं अपनी कथा बसा लो तप साधक जे दिन मोहिया लो। अब मैं अपनी कथा बसा लो तप साधक जे दिन मोहिया लो। पर्वत है जहां सप्त श्रृंग सोगत है तहां चौपाई। अब मैं अपनी कथा बखानो।
वाहिगुरु जी का खालसा वाहिगुरु जी की फतेह। सतगुरु दशमेश पातशाह कलगी धर अमृत ने दाते लोग प्रलोक ने सहाय कर्म कला सम्राट जोजी सिंह साहिब सिंह गुरु गोबिंद सिंह साहब महाराज साहब जी की साजी नवाजी हुए गुरु खालसा साहब संगत जीओ। आप मत भागी हाँ जो सतगुरु सच्चे पातशाह महाराज साहब जी का पवित्र अवतार गुरपुरब बड़ी चढ़ती कला के सत्ता भावना सहित गुरु नीरू गुरु की कृपा नाल पहुंच करके मना रहे हैं। नीर नवाज सच्चे पातशाह की कृपा के नाल कल तो परसों तो लैके बड़े भारी सुंदर दौरान कर रहे हैं। सतगुरु जी के आगमन की खुशी में पवित्र जरूर कई मीलों के लंबा निकल रहा है। फिर अखंड पाठ हो रहे हैं गुरु के प्यारे लंगर में हरिमंदर साहब वास्ते सेवा के अपना परमन पर सफला कर रहे हैं। गुरमुख रागी ढाडी प्रचारक सिंह जड़े हैं वो ठीक आपो अपने संधा के फुल जिहो जिहो जी सतगुरु जी ने बख्शिश की है गुरु के चरणों में भेजा कर रहे हैं। तो माइया अपने रौला पाउन का पूरा जोर ठीक ला रही हैं कि कोई पत्थर बाकी ना रह जाए। ये कुछ के हिस्सा इतों के सेवादारों का भी जरूर समझा जाना चाहिए है। जेडे माइया चुप कराने का यत्न नहीं करते उन्होंने पहुंचना चाहिए माइया के हाथ पल्ला जोड़ना चाहिए है कि इस बार सतगुरु पातशाह महाराज साहब जी की अमृत रूप कथा ये उस मौके की कथा है जो दसम पातशाह महाराज साहब ने आप अपने श्रीमुख वास पहुंचा रहे हैं। असि संसार के अवतार क्यों धारिया साढ़े अवतार धारण का कारण की सी असू किवें इस मात रूप में आए किवें सानू अकाल पुरख ने भेजिया साडा प्रोग्राम की है इतने आके करना की है। सो जो जो गरीब नवाज सच्चे पातशाह महाराज साहब ने कौत करने सन क्योंकि आप कर्म कारण समर्थ जो होए जो जौन उस तरह ही होना है। तो इस वास्ते अपना सारा प्रोग्राम जिस वास्ते सच्चे पातशाह जी ने अवतार धारिया वो पहले ही आप सच्चे पातशाह महाराज साहब ने अपने पवित्र श्रीमुख वाकां विच दसों गुरु ग्रंथ साहब सच्चे पातशाह जी विच आप जी ने उचारिया है। तो होर जे कोई बंदा सतगुरु जी का अवतार का कारण कहे शायद कोई अपनी मनघट गल्लां सुनावेगा कोई मधघट सुनावेगा पर जो पवित्र बचन आप सतगुरु सच्चे पातशाह जी ने कहे हैं उन्होंने तो कोई फर्क नहीं ना किसी प्रकार का पा सकता। इस वास्ते आप दसम पातशाह महाराज साहब जी के पास में हाथ जोड़ के पूछिए महाराज तुम किवें कलयुग प्रगट हो रहे हो तुहाडा आउण का कारण की तुहानू अकाल पुरख ने भेजिया किवें तुम किस वास्ते संसार में आए हो। तो आप सच्चे पातशाह महाराज साहब जी एक पवित्र बाणी के गरीब नवाज सच्चे पातशाह बचित्र नाटक के जो पवित्र बचन कहे हैं अपने अवतार के बारे वो आप कुछ समय वास्ते सरवण कर रहे हैं। सो गरीब नवाज सच्चे पातशाह महाराज साहब जी अपन में पवित्र बचन फरमा रहे हैं। सो रौला बंद करने वास्ते एक बार होर आप सावधान होकर बते बुलाइए जिस करके शायद कुछ फर्क पवे। कथा करने वास्ते भी ताइए महाराज जी साहब दास है इस पास वाल बैठ गया है इस पास तो गुरमुख संगत जरूर कथा सुनने वाली है। इस वास्ते सो सब अदब सत्कार के नाल फिर गज के फतेह बुलाओ वाहिगुरु जी का खालसा वाहिगुरु जी की फतेह।
सतनाम श्री वाहिगुरु साहिब जी चौपाई। अब मैं अपनी कथा बखानो।
गुरु गोबिंद सिंह साहब महाराज साहब सच्चे पातशाह जी आप ही कहते हैं हुण असीं अपनी कथा जिस जिस प्रकार असी पिछे तप किया जिमें हम असं संसार प्रगट हो जो प्रोग्राम असी निभा है ਉਹ ਆਪਣੀ ਕਥਾ ਹੁਣ ਕਹਿੰਦੇ ਹਾਂ।
ਤਪ ਸਾਧ ਤੇ ਜੇ ਬਿਦ ਮੋਹੇ ਆਨੋ,
ਅਸੀਂ ਤਪ ਸਾਧ ਰਹੇ ਸੀ, ਬੜਾ ਭਾਰੀ ਸਿਮਰ ਵਿਚ ਜੁੜੇ ਹੋਏ ਸੀ। ਜਿਸ ਵਿਧੀ ਦੇ ਨਾਲ, ਜਿਸ ਤਰੀਕੇ ਨਾਲ ਅਕਾਲ ਪੁਰਖ ਨੇ ਸਾਨੂੰ ਇੱਥੇ ਕਲਯੁਗ ਦੇ ਵਿੱਚ ਲਿਆਂਦਾ ਹੈ।
ਹੇਮਕੁੰਟ ਪਰਬਤ ਹੈ ਜਹਾਂ,
ਹੇਮਕੁੰਟ ਪਰਬਤ ਦਾ ਨਾਮ ਹੈ, ਹੇਮ ਨਾਮ ਹੈ ਬਰਫ਼ ਦਾ, ਕੁੰਡ ਨਾਮ ਹੈ ਸਰੋਵਰ ਦਾ, ਜਿੱਥੇ ਬਰਫ਼ੀ ਬਰਫ਼ ਹੈ ਚਾਰ ਚੁਫੇਰੇ। ਸੋ ਜਿੱਥੋਂ ਇਹ ਗੰਗਾ ਨਿਕਲਦੀ ਹੈ, ਉਹ ਸਿਧਾਰਥ ਦੇ ਵੀ ਦਰਸ਼ਨ ਕੀਤੇ ਹਨ ਗੁਰੂ ਦੀ ਕਿਰਪਾ ਨਾਲ ਜਥੇ ਸਮੇਤ। ਸੋ ਕਹਿੰਦੇ ਨੇ ਹੇਮਕੁੰਟ ਪਹਾੜ ਜਿੱਥੇ ਹੈ,
ਸਖਤ ਸਿੰਘ ਸੋਭਿਤ ਹੈ ਤਹਾਂ,
ਸੱਤ ਕਿਲੇ ਉੱਥੇ ਪਹਾੜ ਦੇ ਸੋਭਦੇ ਹਨ, ਚੀਕ ਉੱਥੋਂ ਦਿਸਦੇ ਵੀ ਹਨ, ਸੱਤ ਕਿਲੇ ਵੱਡੇ ਭਾਰੀ ਪਹਾੜ ਦੇ ਉੱਥੇ ਸੋਭਨੀਕ ਹੋ ਰਹੇ ਹਨ।
ਸਪਤ ਸਿੰਘ ਤੇ ਨਾਮ ਕਹਾਵਾ,
ਥਾਂ ਦਾ ਨਾਂ ਹੀ ਸਪਤ ਸਿੰਘ ਹੈ।
ਪੰਡ ਰਾਜ ਜੈ ਯੋਗ ਕਮਾਵਾ,
ਜਿਹੜਾ ਪੰਡੂ ਰਾਜਾ ਹੋਇਆ ਉਹਨੇ ਵੀ ਬੜਾ ਭਾਰੀ ਯੋਗ ਕਮਾਇਆ ਸੀ, ਯੋਗਾ ਅਭਿਆਸ ਉਹ ਵੀ ਉੱਥੇ ਉਹਨਾਂ ਪਹਾੜਾਂ ਦੇ ਵਿੱਚ ਕਰਦਾ ਰਿਹਾ।
ਰਹਿ ਹਮ ਅੜਕ ਅੜਕ ਤਪੱਸਿਆ ਸਾਡੀ,
ਉੱਥੇ ਅਸੀਂ ਬੜੀ ਭਾਰੀ ਤਪੱਸਿਆ ਕੀਤੀ ਪਰਮੇਸ਼ਰ ਅਕਾਲ ਪੁਰਖ ਦੀ।
ਮਹਾਂਕਾਲ ਕਾਲ ਕਾ ਅਰਾਦੀ,
ਜਿਹੜਾ ਮਹਾਂਕਾਲ ਕਾਲਨ ਕੋ ਕਾਲ, ਮਹਾਂਕਾਲਨ ਕੋ ਕਾਲ ਹੈ, ਉਹਦੇ ਅਸੀਂ ਅਰਾਧੀ ਹੋਏ, ਉਹਦੇ ਅਰਾਧਨ ਵਾਲੇ ਹੋਏ। ਇੱਥੇ ਕਾਲਕਾ ਕਲਕੱਤੇ ਵਾਲੀ ਦੀ ਅਰਾਧਨਾ ਨਹੀਂ ਕੀਤੀ, ਕਿਸੇ ਦੇਵੀ ਦੀ ਆਰਾਧਨਾ ਨਹੀਂ ਕੀਤੀ, ਕਿਸੇ ਅਸ਼ਟਪੁਰੀ ਦੀ, ਕਿਸੇ ਕਸ਼ਟਪੁਰੀ ਦੀ, ਕਿਸੇ ਚਤੁਰਪੁਰੀ ਦੀ, ਕਿਸੇ ਖੋਤਲੇ ਤੇ ਚੜ੍ਹਨ ਵਾਲੇ ਦੀ, ਕਿਸੇ ਸ਼ੇਰ ਦੀ ਸਵਾਰੀ ਕਰਨ ਵਾਲੇ ਦਾ ਇਹ ਨਾਂ ਨਹੀਂ। ਮਹਾਂਕਾਲ ਕਾਲ ਕਾ ਆਰਾਧੀ, ਜਿਹੜਾ ਪਾਠ ਕਰਨ ਵਾਲਾ ਅਸੀਂ ਉਹਨੂੰ ਕੀ ਕਹਿੰਦੇ ਹਾਂ? ਪਾਠੀ। ਜਿਹੜਾ ਪਾਠ ਕਰਨ ਵਾਲਾ ਹੈ, ਜਿਹੜਾ ਕੋਈ ਆਰਾਧਨਾ ਕਰਨ ਵਾਲਾ, ਉਹਨੂੰ ਅਸੀਂ ਕਹਿੰਦੇ ਹਾਂ ਆਰਾਧੀ। ਜਿਹੜਾ ਕੋਈ ਕਿਸੇ ਪ੍ਰਕਾਰ ਦੀ ਕਾਮਨਾ ਵਾਲਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਕਾਮਨੀ। ਪੰਥ ਨਿਹਾਰਾ ਕਾਮਨੀ, ਲੋਚਨ ਭਰੀ ਲੇ ਉਹ ਸਾਸਾ, ਉਹਨਾਂ ਭੇਜਿਆ ਪਗਨਾ ਖਿੱਚਾ, ਹਰ ਦਰਸ਼ਨ ਕੀ ਆਸਾ। ਇਸ ਪ੍ਰਕਾਰ ਜਿਹੜਾ ਆਰਾਧਨ ਵਾਲਾ ਹੋਵੇ, ਉਹਨੇ ਆਰਾਧੀ ਕਹਾਉਣਾ ਹੈ। ਜਿਹੜਾ ਮਹਾਂਕਾਲ ਹੈ ਨਾ, ਮਹਾਂਕਾਲ ਰਖਵਾਲ ਹਮਾਰੋ, ਮਹਾਂਲੋਭ ਮੈਂ ਕਿੰਦਰ ਥਾਰੋ। ਮੁੜ ਮੁੜ ਕੇ ਮਹਾਂਕਾਲ ਦੇ ਬਾਰੇ ਸਤਿਗੁਰੂ ਜੀ ਨੇ ਕਿਹਾ ਹੈ, ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਉਸ ਤੇ ਆਰਾਧੀ ਹੀ ਅਸੀਂ ਆਰਾਧਨ ਵਾਲੇ ਹੋਏ, ਇਸ ਪਰਮੇਸ਼ਰ ਨੂੰ ਚੇਤੇ ਕਰਨ ਵਾਲੇ ਅਸੀਂ ਹੋਏ।
ਇਹ ਮੇਰੇ ਘਰ ਤਪੱਸਿਆ ਭਾਇਓ,
ਇਸ ਵਿਧੀ ਦੇ ਨਾਲ ਅਸੀਂ ਬੜੀ ਭਾਰੀ ਤਪੱਸਿਆ ਕਰਦੇ ਭਾਏ ਕੀਤੀ।
ਮੈਂ ਤੇ ਇਹ ਰੂਪ ਹੋਇਆ ਗਾਇਓ,
ਸਾਡਾ ਸਰਗੁਣ ਸਰੂਪ ਸੀ, ਵਾਹਿਗੁਰੂ ਨਿਰਗੁਣ ਸਰੂਪ ਸੀ, ਇਸ ਵਾਸਤੇ ਅਸੀਂ ਦੋਹਾਂ ਤੋਂ ਇੱਕ ਰੂਪ ਵੀ ਹੋ ਗਏ। ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰ ਜੋਤ ਸਮਾਨਾ, ਸੂਰਜ ਕਿਰਨ ਮੇਰੇ ਜਲ ਕਾ ਜਲ ਹੋਊਗਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਲੱਖ ਗਾਉਂ ਕਸਾਈ ਮਾਰਨ ਲੱਗੇ ਸਨ, ਉਹਨਾਂ ਨੂੰ ਕਤਲ ਕਰਕੇ ਦੁਸ਼ਟ ਦਮਨ ਨਾਮ ਕਹਾਇਆ। 1400 ਵਰਾ ਬੜੀ ਭਾਰੀ ਬੜਾ ਭਾਰੀ ਧਰਮ ਦਾ ਰਾਜ ਕੀਤਾ। ਫਿਰ ਹੇਮਕੁੰਟ ਪਰਬਤ ਤੇ ਜਾ ਕਰਕੇ ਤਪੱਸਿਆ ਕੀਤੀ, ਐਸੀ ਤਪੱਸਿਆ ਕੀਤੀ, ਨਿਰਗੁਣ ਸਰੂਪ ਦੇ ਵਿੱਚ ਏਕਤਾ ਪਾ ਕੇ, ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ, ਅਕਾਲ ਪੁਰਖ ਦੇ ਵਿੱਚ ਇੱਕ ਰੂਪੀ ਅਸੀਂ ਹੋ ਗਏ।
ਤਾਤ ਮਾਤ ਮੋਰੇ ਅਲੱਖ ਅਰਾਦਾ,
ਸਾਡੇ ਤਾਤ ਪਿਤਾ ਜੀ ਨੇ, ਸਾਡੀ ਮਾਤਾ ਗੁਜਰੀ ਜੀ ਨੇ, ਅਲੱਖ ਜੋ ਲਖਨ ਤੋਂ ਰਾਹਤ ਵਾਹਿਗੁਰੂ ਹੈ, ਅਕਾਲ ਪੁਰਖ ਉਹਦੀ ਬੜੀ ਭਾਰੀ ਆਰਾਧਨਾ ਕੀਤੀ, ਉਸ ਨੂੰ ਚੇਤੇ ਕੀਤਾ, ਉਸ ਦਾ ਸਿਮਨ ਭਜਨ ਕੀਤਾ।
ਯੋਗ ਸਾਧਨਾ ਸਾਧਾ,
ਬਹੁਤ ਵਧੀਆ ਨਾਲ ਯੋਗ ਸਾਧਨਾ ਨੂੰ ਸਾਧਨਾ ਕੀਤਾ ਮਾਤਾ ਜੀ। ਯੋਗਾ ਤੇ ਅਸੀਂ ਸਨ ਮਾਤਾ ਗੁਜਰੀ ਜੀ, ਜਦੋਂ ਸਾਹਿਬਜ਼ਾਦੇ ਛੋਟੇ ਕੁਰਬਾਨ ਹੋਏ ਨੇ, ਉਸ ਮੌਕੇ ਤੇ ਆ ਕੇ ਉਹਨਾਂ ਨੇ ਮਾਤਾ ਜੀ ਨੂੰ ਫਤਿਹ ਬੁਲਾਈ। ਸੋ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਨੇ ਮਾਤਾ ਜੀ ਕਹਿਣ ਲੱਗੇ, ਸਾਹਿਬਜ਼ਾਦੇ ਹੋ, ਤੁਹਾਡੇ ਦਰਸ਼ਨ ਨਹੀਂ ਹੁੰਦੇ, ਫਤਿਹ ਬੁਲਾ ਰਹੇ ਹੋ, ਫਤਿਹ ਦੀ ਆਵਾਜ਼ ਆ ਰਹੀ ਹੈ। ਕਿਹਾ ਮਾਤਾ ਜੀ, ਅਸੀਂ ਅਕਾਲ ਬਾਣਾ ਪਾਇਆ ਪਿਆ, ਅਸੀਂ ਸੱਚਖੰਡ ਨੂੰ ਚੱਲੇ ਹਾਂ। ਉਸ ਮੌਕੇ ਤੇ ਮਾਤਾ ਜੀ ਕਹਿਣ ਲੱਗੇ, ਅਸੀਂ ਹੁਣ ਸੱਚਖੰਡ ਨੂੰ ਤੁਹਾਡੇ ਮਗਰੇ ਆਵਾਂਗੇ। ਉਸ ਮੌਕੇ ਤੇ ਮਾਤਾ ਜੀ ਨੇ ਪ੍ਰਾਣਾਯਾਮੀ ਸਨ, ਯੋਗਾ ਅਭਿਆਸੀ ਸਨ, ਦਸਮ ਦੁਆਰ ਦੇ ਪ੍ਰਾਣ ਚੜ੍ਹਾ ਕੇ ਬ੍ਰਹਮਰੰਧਰ ਨਾਰੀ ਜਿਹੜੇ ਦਸਮ ਦੁਆਰ ਨੂੰ ਭੰਨ ਕਰਕੇ ਪ੍ਰਾਣ ਦਸਮ ਦੁਆਰ ਸਾਣੀ ਕੱਢੇ, ਜਿਸ ਕਰਕੇ ਸਿਰ ਦੇ ਵਿੱਚੋਂ ਥੋੜਾ ਜਿਹਾ ਖੂਨ ਨਿਕਲਿਆ ਹੋਇਆ ਸੀ। ਔਰ ਜਿਹੜੇ ਚੁੰਚ ਗਿਆਨੀ, ਉਹਨਾਂ ਨੇ ਕਈ ਤਰ੍ਹਾਂ ਦੇ ਐਵੇਂ ਹੀ ਅਨੁਮਾਨ ਲਾਏ। ਮਾਤਾ ਜੀ ਨੇ ਕੰਧ ਨਾਲ ਟੱਕਰ ਮਾਰੀ, ਮਾਤਾ ਜੀ ਬੁਰਜ ਤੋਂ ਡਿੱਗ ਕੇ ਮਰੇ, ਬਿਲਕੁਲ ਗਲਤ ਹੈ। ਇਹ ਗਵਾਹੀ ਹੈ ਕਿ ਤਾਤ ਮਾਤ ਮੁਰ ਅੜਖ ਅਰਾਦਾ, ਬਹੁਤ ਯੋਗ ਸਾਧਨਾ ਸਾਧਾ, ਯੋਗਾ ਵਿਆਸੀ ਸਨ ਮਾਤਾ ਜੀ। ਯੋਗਾ ਵਿਆਸੀ ਪੁਰਸ਼ ਜਦੋਂ ਵੀ ਚੜ੍ਹਾਈ ਕਰੇਗਾ, ਉਹ ਆਪਣੇ ਦਸਮ ਦੁਆਰ ਥਾਈ ਪ੍ਰਾਣ ਕੱਢੇਗਾ, ਹੋਰ ਕਿਸੇ ਦੁਆਰੇ ਥਾਈ ਉਹਨਾਂ ਦੇ ਪ੍ਰਾਣ ਨਹੀਂ ਨਿਕਲਣਗੇ, ਜਿੰਨੇ ਵੀ ਯੋਗਾ ਵਿਆਸੀ ਹੋਣਗੇ। ਸਾਡੇ ਮਾਤਾ ਅਜੀਤ ਕੌਰ ਜੀ ਜਿਹੜੇ ਸਨ ਆਦਮਪੁਰੇ, ਉਹਨਾਂ ਨੇ ਜਦੋਂ ਸੱਖਣ ਨੂੰ ਗਮਨ ਕੀਤਾ, ਸਤਿਗੁਰੂ ਜੀ ਤੋਂ ਯੋਗਾ ਅਭਿਆਸ ਸਿੱਖ ਕਰਕੇ ਉਹਨਾਂ ਨੇ ਵੀ ਆਪਣੇ ਪ੍ਰਾਣ ਦਸਮ ਦੁਆਰ ਥਾਣੀ ਕੱਢੇ ਸਨ। ਇਸ ਵਾਸਤੇ ਮਾਤਾ ਜੀ ਨੂੰ ਹੋਰ ਕੋਈ ਊਂਝ ਲਾਉਣੀ ਜਾਂ ਹੋਰ ਸ਼ਹੀਦੀ ਵਿੱਚ ਕੋਈ ਫਰਕ ਪਾਉਣਾ ਮਹਾਨ ਪਾਪ ਹੋਵੇਗਾ। ਮਾਤਾ ਜੀ ਸੁਤੰਤਰਤਾ ਨਾਲ ਦਸਮ ਦੁਆਰ ਥਾਣੀ ਆਪਣੇ ਪ੍ਰਾਣ ਕੱਢ ਕੇ ਸੱਚਖੰਡ ਨੂੰ ਲਏ ਸਨ, ਜਿਸ ਦੀ ਗਵਾਹੀ ਦਸਮ ਪਾਤਸ਼ਾਹ ਜੀ ਆਪ ਹੀ ਦੇ ਰਹੇ ਹਨ। ਸਾਤ ਮਾਤ ਮੁੜ ਅਣਖ ਅਰਾਧਾ ਬਹੁਤ ਯੋਗ ਸਾਧਨਾ ਸਾਧਾ ਯੋਗਾ ਅਭਿਆਸ ਨੂੰ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਸਾਧਨਾ ਕੀਤਾ ਸੀ
ਤਿੰਨ ਜੋ ਕਰੀ ਅਲੱਖ ਕੀ ਸੇਵਾ
ਉਹਨਾਂ ਨੇ ਸਾਡੇ ਮਾਤਾ ਪਿਤਾ ਨੇ ਜੋ ਅਲੱਖ ਵਾਹਿਗੁਰੂ ਦੀ ਸੇਵਾ ਕੀਤੀ ਚੇਤੇ ਕੀਤਾ
ਭਏ ਪ੍ਰਸੰਨ ਗੁਰਦੇਵਾ
ਗੁਰ ਚੇਤਨ ਸਰੂਪ ਪ੍ਰਕਾਸ਼ ਰੂਪ ਵਾਹਿਗੁਰੂ ਬੜੇ ਭਾਰੀ ਪ੍ਰਸੰਨ ਹੋਏ ਉਹਨਾਂ ਦੀ ਤਪੱਸਿਆ ਵੇਖ ਕਰਕੇ
ਤਿੰਨ ਪ੍ਰਭ ਜਬ ਆਏ ਸਮੂਹ ਦੀਆ
ਉਹਨਾਂ ਨੇ ਤਪੱਸਿਆ ਇਸ ਵਾਸਤੇ ਕੀਤੀ ਕਿ ਸਾਡੇ ਘਰ ਦੇ ਦੁਸ਼ਟ ਦਮਨ ਪ੍ਰਗਟ ਹੋਣ ਸਾਡੇ ਘਰ ਵਿਚ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਪ੍ਰਗਟ ਹੋਣ ਇਸ ਕਾਮਨਾ ਨੂੰ ਭਾਵਨਾ ਨੂੰ ਲੈ ਕੇ ਜੋ ਤਪੱਸਿਆ ਕੀਤੀ ਅਕਾਲ ਪੁਰਖ ਪ੍ਰਸੰਨ ਹੋਏ ਉਹਨਾਂ ਨੇ ਫਿਰ ਸਾਨੂੰ ਇਹ ਹੁਕਮ ਦਿੱਤਾ ਹਾਂਜੀ ਤਿੰਨ ਪ੍ਰਭ
ਜਬ ਆਏ ਸਮੂਹ ਦੀਆ
ਨੇ ਜਦੋਂ ਸਾਨੂੰ ਆਗਿਆ ਦਿੱਤਾ ਇਹ ਬੋਲੀ ਹੈ ਕੱਦੂ ਸੱਚੇ ਪਾਤਸ਼ਾਹ ਜੀ ਬਿਹਾਰ ਦੀ ਬੋਲੀ ਹੈ ਸੋ ਲੱਸੀ ਪੀਤਾ ਪਾਣੀ ਪੀਤੀ ਆਗਿਆ ਦਿੱਤਾ ਆਗਿਆ ਦਿੱਤੀ ਚਾਹੀਦੀ ਚਾਹੀਦਾ ਸੀ ਇਹ ਸਤਗੁਰੂ ਜੀ ਦੀ ਆਪਣੀ ਬੋਲੀ ਹੈ ਇੱਥੋਂ ਪ੍ਰਤੀਤ ਤਾਂ ਬਿਲਕੁਲ ਨਿਸ਼ਚਿਆ ਹੈ ਕਿ ਸਤਗੁਰੂ ਜੀ ਦੇ ਆਪਣੇ ਸਿੰਘ ਖੁਆਕ ਹਨ ਜਦੋਂ ਇਸ ਵਾਹਿਗੁਰੂ ਨੇ ਸਾਨੂੰ ਆਗਿਆ ਦਿੱਤਾ
ਤਬ ਹਮ ਜਨਮ ਕਲੂ ਮਹਿਲੀਆ
ਯੁਗ ਦੇ ਵਿੱਚ ਆ ਕੇ ਅਵਤਾਰ ਧਾਰਿਆ ਐਵੇਂ ਅਸੀਂ ਨਹੀਂ ਆਏ
ਇਤਨਾ ਭਇਓ ਹਮਰੋ ਆਮਨ ਕਹੇ
ਸਤਖੰਡ ਦੇ ਵਿੱਚੋਂ ਆਉਣ ਵਾਸਤੇ ਚਿੱਤ ਨਹੀਂ ਸੀ ਸਾਡਾ ਕਰਦਾ ਮਨ ਨਹੀਂ ਸੀ ਕਰਦਾ
ਰੁਮੀ ਰਹੀ ਸੁਰਤ ਪ੍ਰਭ ਚਰਨਨ ਮਹਿ
ਸਾਡੀ ਜਿਹੜੀ ਸੁਰਤ ਸੀ ਬਿਰਤੀ ਸੀ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਰਹੀ ਸੀ ਮਿਲ ਰਹੀ ਸੀ
ਕਿਉਂ ਤਿਉਂ ਪ੍ਰਭ ਹਮ ਕੋ ਸਮਝਾਇਓ
ਕਿਉਂ ਕਿਉਂ ਕਰਕੇ ਵਾਹਿਗੁਰੂ ਅਕਾਲ ਪੁਰਖ ਨੇ ਸਾਨੂੰ ਸਮਝਾਇਆ
ਹਿਮ ਕਹਿ ਕਹਿ ਇਹ ਲੋਕ ਪਠਾਇਓ
ਅਕਾਲ ਪੁਰਖ ਨੇ ਸਾਨੂੰ ਇਹ ਬਚਨ ਕਹਿ ਕੇ ਕਲਯੁਗ ਦੇ ਵਿੱਚ ਸਾਨੂੰ ਭੇਜਿਆ ਹੈ ਉਹ ਕਿਹੜੇ ਬਚਨ ਹਨ
ਅਕਾਲ ਪੁਰਖ ਬਾਚ ਇਸ ਕੀਟ ਪ੍ਰਸ
ਅਕਾਲ ਪੁਰਖ ਦੇ ਬਚਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਰਬ ਕਲਾ ਸਮਰੱਥ ਕਹਿੰਦੇ ਇਸ ਕੀੜੇ ਦੇ ਤਾਈ ਸਤਿਗੁਰੂ ਸੱਚੇ ਪਾਤਸ਼ਾਹ ਕੌਣ ਹੈ ਇਸ ਨਿਮਰਤਾ ਧਾਰਨ ਵਾਲਾ ਕਹਿੰਦੇ ਇਸ ਕੀਟ ਪ੍ਰਸ ਇਸ ਕੀੜੇ ਦੇ ਤਾਈ ਪਾਵ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਤਾਈ ਅਕਾਲ ਪੁਰਖ ਨੇ ਇਹ ਬਚਨ ਕਹਿ ਜੇ ਸੁਣਨੇ ਯੋਗ ਹਨ ਧਿਆਨ ਦੇ ਨਾਲ ਸੁਣਨ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਆਪ ਦੱਸ ਰਹੇ ਨੇ ਆਪਣੇ ਅਵਤਾਰ ਧਾਰਨ ਦਾ ਕਾਰਨ ਜੇ ਕੇਵਲ ਇਹੀ ਕਥਾ ਅਸੀਂ ਚੇਤੇ ਕਰਕੇ ਇੱਥੋਂ ਚਲੇ ਜਾਈਏ ਤਾਂ ਸਾਡਾ ਇਹ ਗੁਰਪੁਰਬ ਮਨਾਇਆ ਹੋਇਆ ਸਫਲਾ ਹੋ ਜਾਵੇਗਾ ਸਾਨੂੰ ਪਤਾ ਲੱਗ ਜਾਵੇਗਾ ਸਤਿਗੁਰੂ ਜੀ ਦੇ ਅਵਤਾਰ ਦਾ ਕਾਰਨ ਕੀ ਤੇ ਜੇ ਉਹ ਜਿਹਾ ਪਖੰਡ ਜਿਸ ਨੂੰ ਖੰਡਣ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਕਾਲ ਪੁਰਖ ਨੇ ਭੇਜਿਆ ਅੱਜ ਦੁਬਾਰਾ ਜੇ ਹੋ ਰਿਹਾ ਨਕਲੀ ਗੁਰੂ ਜਾਂ ਅਨੇਕ ਪ੍ਰਕਾਰ ਦਾ ਪਖੰਡ ਦੁਬਾਰਾ ਫਿਰ ਪ੍ਰਬਲ ਹੋ ਰਿਹਾ ਤਾਂ ਫਿਰ ਸਾਨੂੰ ਚਾਹੀਦਾ ਹੈ ਕਿ ਜਿਸ ਅਵਤਾਰ ਨੂੰ ਲੈ ਕਰਕੇ ਦਸਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ ਜੋ ਉਹਨਾਂ ਨੇ ਪਵਿੱਤਰ ਉਪਦੇਸ਼ ਦਿੱਤਾ ਉਹ ਸਾਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹਾਂ ਨਹੀਂ ਤਾਂ ਫਿਰ ਸਾਡਾ ਕੋਈ ਹੱਕ ਨਹੀਂ ਦਸਵੇਂ ਪਾਤਸ਼ਾਹ ਦੇ ਉੱਪਰ ਅਕਾਲ ਪੁਰਖ ਕੀ ਕਹਿ ਰਹੇ ਹਨ ਦਸਵੇਂ ਪਾਤਸ਼ਾਹ ਨੂੰ ਕਲਯੁਗ ਦੇ ਭੇਜਣ ਵਾਸਤੇ
ਕਿਉਂ ਪਈ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ
ਕਹਿੰਦੇ ਜਦੋਂ ਪਹਿਲਾਂ ਅਸੀਂ ਸ੍ਰਿਸ਼ਟੀ ਬਣਾਈ ਸੀ ਨਾ ਅਕਾਲ ਪੁਰਖ ਕਹਿੰਦੇ ਸਭ ਤੋਂ ਪਹਿਲਾਂ ਜਦੋਂ ਇਹ ਸ੍ਰਿਸ਼ਟੀ ਬਣਾਈ
ਨਹੀਂ ਤਾਂ ਰਚੇ ਦੁਸ਼ਟ ਦੁਖਦਾਈ
ਸਭ ਤੋਂ ਪਹਿਲਾਂ ਦੁਖਦਾਇਕ ਦਇਨ ਤੋਂ ਕੀ ਰਚਨਾ ਕੀਤੇ
ਇਹ ਕੁਝ ਬਲ ਬਵਰੇ ਹੋਏ ਗਏ
ਉਹਨਾਂ ਦੇ ਬਾਹਾਂ ਦੇ ਡੌਲਿਆਂ ਚ ਬੜਾ ਭਾਰੀ ਬਲ ਸੀ ਇਸੇ ਦੇ ਵਿੱਚ ਉਹ ਤਾਂ ਕਮਲੇ ਹੋ ਗਏ ਕਿ ਸਾਡੇ ਵਰਗਾ ਕੋਈ ਬਲੀ ਨਹੀਂ ਹੈ
ਪੂਜੇ ਤੇ ਪਰਮ ਪੁਰਖ ਰਹਿ ਗਏ
ਪਰਮ ਪੁਰਖ ਵਾਹਿਗੁਰੂ ਅਕਾਲ ਪੁਰਖ ਉਹਦੀ ਪੂਜਾ ਕਰਨ ਤੋਂ ਰਹਿ ਗਏ ਉਹ ਕਹਿਣ ਕਿ ਅਸੀਂ ਸਭ ਤੋਂ ਵੱਡੇ ਹਾਂ ਸਾਡੇ ਨਾਲ ਹੋਰ ਕੋਈ ਬਲੀ ਨਹੀਂ ਹੈ
ਇਹ ਹਮ ਤਮਕ ਤਨਕ ਮੋਹ ਖਾਤੇ
ਥੋੜੇ ਜਿਹੇ ਗੁੱਸੇ ਦੇ ਵਿੱਚ ਉਹਨਾਂ ਸਾਰਿਆਂ ਨੂੰ ਖਪਾ ਦਿੱਤਾ ਨਾਸ਼ ਕਰ ਦਿੱਤੇ ਕਿਉਂਕਿ ਅਕਾਲ ਪੁਰਖ ਕਹਿੰਦਾ ਮੇਰੀ ਉਪਾਸ਼ਨਾ ਨਹੀਂ ਸਨ ਕਰਾਉਂਦੇ ਉਹ ਆਪਣੀ ਬਾਹਾਂ ਦੇ ਬਲ ਦੇ ਨਾਲ ਉਹ ਕਮਲੇ ਹੋ ਗਿਆ ਕਿ ਅਸੀਂ ਬਲੀ ਹਾਂ 5000 ਵਰਾ ਜੰਗ ਹੋਇਆ ਸੀ ਭਗਵਾਨ ਦੇ ਨਾਲ ਫਿਰ ਉਹ ਮਧੂ ਤੇ ਕਹਿ ਦੋ ਉਹਨਾਂ ਦੇ ਮੁਖੀ ਸਨ ਉਹਨਾਂ ਨੇ ਮਾਰਨਾ ਕੀਤਾ ਥੋੜੇ ਜਿਹੇ ਗੁੱਸੇ ਵਿੱਚ ਉਹਨਾਂ ਨੂੰ ਸਮਾਪਤ ਕੀਤਾ ਪਹਿਲਾਂ
ਤਿੰਨ ਕੀ ਠੋਰ ਦੇਵਤਾ ਥਾਂ ਤੇ
ਉਹਨਾਂ ਦੀ ਥਾਂ ਤੇ ਫਿਰ ਅਸੀਂ ਦੇਵਤੇ ਰਚਨਾ ਕੀਤੇ
ਇਹ ਕੀ ਬਲ ਪੂਜਾ ਉਰਜਾਏ
ਬਲੀਆਂ ਲੈਣ ਦੇ ਵਿੱਚ ਪੂਜਾ ਕਰਾਉਣ ਦੇ ਵਿੱਚ ਤੇ ਆ ਛਤਰਿਆਂ ਬੱਕਰਿਆਂ ਦੀਆਂ ਬਲੀਆਂ ਲੈਣ ਦੇ ਵਿੱਚ ਉਹ ਵੀ ਉਲਝ ਗਏ
ਆਪਣ ਹੀ ਪਰਮੇਸ਼ਰ ਕਹਾਏ
ਉਹਨਾਂ ਸਾਰਿਆਂ ਦੇਵਤਿਆਂ ਨੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਾ ਸ਼ੁਰੂ ਕੀਤਾ ਅਸੀਂ ਰੱਬ ਅਸੀਂ ਜਿਉਂਗੇ ਤੇ ਹੋਇਆ ਅਸੀਂ ਬਣੇ ਬਣਾਏ ਖੁਦ ਖੁਦਾ ਹਾਂ ਉਹ ਦੇਵਤੇ ਵੀ ਆਪਣੇ ਆਪ ਨੂੰ ਪਰਮੇਸ਼ਰ ਹੀ ਕਹਾਉਣ ਲੱਗ ਪਏ
ਮਹਾਦੇਵ ਆਚੁੱਤ ਕਹਿਵਾਇਓ
ਮਹਾਦੇਵ ਸ਼ਿਵ ਜੀ ਭੇਜਿਆ ਉਹ ਕਹਿਣ ਲੱਗੇ ਕਿ ਮੈਂ ਅਗੇੜ ਸਰੂਪ ਹਾਂ ਡਿੱਗਣ ਤੋਂ ਰਹਿ ਤਾਂ ਮੈਂ ਗਿਰਨ ਵਾਲਾ ਨਹੀਂ ਹਾਂ ਸੀ ਪਰਮੇਸ਼ਰ ਦੀ ਆਗਿਆ ਵਿੱਚ ਇੱਕ ਨੌਕਰ ਬਣਾ ਕੇ ਭੇਜਿਆ ਹੋਇਆ ਪਰ ਆਪਣੇ ਆਪ ਨੂੰ ਉਹ ਪਰਮੇਸ਼ਰ ਕਹਾਉਣ ਲੱਗ ਪਿਆ
ਇਸ ਨੇ ਆਪ ਹੀ ਕੋ ਠਹਿਰਾਇਓ
ਉਸਨੇ ਆਪਣੇ ਆਪ ਨੂੰ ਕਹਿ ਦਿੱਤਾ ਕਿ ਮੈਂ ਇਸ ਸੰਸਾਰ ਦਾ ਕਰਤਾ ਧਰਤਾ ਹਾਂ
ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ
ਕਹਿਣਗਾ ਮੈਂ ਪੈਦਾ ਕਰਨ ਵਾਲਾ ਮੇਰੇ ਤੋਂ ਵੱਡਾ ਹੋਰ ਪਾਰ ਬ੍ਰਹਮ ਕੋਈ ਹੈ ਹੀ ਨਹੀਂ ਬ੍ਰਹਮਾ ਵੀ ਆਪਣੇ ਆਪ ਨੂੰ ਪਾਰ ਬ੍ਰਹਮ ਪਰਮੇਸ਼ਰੀ ਕਹਾਉਣ ਲੱਗਾ ਸਾਰਿਆਂ ਨੂੰ ਇੱਕੋ ਜਿਹੀ ਬਿਮਾਰੀ ਪੈ ਗਈ ਹਮੈ ਦੀਰਘ ਰੋਗ ਹੈ
ਰੱਬ ਕੋ ਪ੍ਰਭੂ ਨਾ ਕਿਹੂੰ ਜਾਣਾ
ਪਰਮੇਸ਼ਰ ਨੂੰ ਪਰਮੇਸ਼ਰ ਰੂਪ ਕਰਕੇ ਕਿਸੇ ਨੇ ਵੀ ਨਾ ਜਾਣਨਾ ਕੀਤਾ ਕਿ ਪਰਮੇਸ਼ਰ ਵੀ ਕੋਈ ਹੈ
ਰੱਬ ਸਾਖੀ ਕਦੇ ਅਸ਼ਟ ਬਣਾਏ
ਪਰਮੇਸ਼ਰ ਨੇ 8 ਗਵਾਹੀ ਦੇਣ ਵਾਲੇ ਬਣਾਏ ਇਹ 5 ਤੱਤ ਤੇ ਇਸੇ ਤਰ੍ਹਾਂ ਇਹ ਤਾਰੇ ਤੇ ਜਿਹੜਾ ਇਹ ਚੰਦਰਮਾ ਤੇ ਸੂਰਜ ਇਹ ਪੰਜੇ ਭੇਜੇ ਸੰਸਾਰ ਦੇ ਵਿੱਚ ਬਣਾਉਣਾ ਕੀਤੇ
ਸਾਖ ਨਿਮਿਤ ਦੇ ਬੇਠਹਿਰਾਏ
ਸਾਖ ਗਵਾਹੀ ਦੇਣ ਦੇ ਨਿਮਿਤ ਕਾਰ ਨੂੰ ਲੈ ਕਰਕੇ ਭੇਜੇ ਕਿ ਸਾਨੂੰ ਕੋਈ ਬਣਾਉਣ ਵਾਲਾ ਹੈ ਅਸੀਂ ਕਿਸੇ ਦੀ ਆਗਿਆ ਵਿੱਚ ਚੱਲ ਰਹੇ ਹਾਂ ਭੈਵ ਚ ਪਾਉਣ ਵਾਲਾ ਸਾਨੂੰ ਆਓ ਭੈਵ ਚ ਚੱਲਣਾ ਨਗਰ ਆਓ ਭੈਵ ਚ ਅਗਰ ਕਦਾਵੇਗਾ ਹਰ ਭੈਵ ਚ ਧਰਤੀ ਲੰਬੀ ਭਾਰ ਭੈਵ ਸੂਰਜ ਭੈਵ ਚ ਚੰਦ ਕੋਹ ਕਰੋੜੀ ਚਲਤਨ ਅੰਤ ਜੇ ਅਸੀਂ ਕਿਸੇ ਦੇ ਹੁਕਮ ਵਿੱਚ ਹਾਂ ਕਿਸੇ ਦੀ ਤਾਬਿਆ ਵਿੱਚ ਹਾਂ ਕਿਸੇ ਦੀ ਚਲਾਈ ਹੋਈ ਮਰਿਆਦਾ ਵਿੱਚ ਹਾਂ ਇਹ ਗਵਾਹੀ ਦੇਣ ਵਾਸਤੇ ਭੇਜੇ ਕਿ ਸਾਥੋਂ ਵੱਡਾ ਕੋਈ ਪਰਮੇਸ਼ਰ ਵਾਹਿਗੁਰੂ ਹੈ
ਏਕ ਹੈ ਕਰੋ ਹਮਾਰੀ ਪੂਜਾ
ਕਹਿਣ ਲੱਗ ਪਏ ਕਿ ਸਾਡੀ ਪੂਜਾ ਕਰੋ ਸਾਨੂੰ ਮੱਥੇ ਤੇ ਕੋ ਸਾਨੂੰ ਨਮਸਕਾਰਾਂ ਕਰੋ
ਹਮ ਬਿਨ ਅਵਰ ਨਾ ਠਾਕੁਰ ਦੂਜਾ
ਸਾਡੇ ਕੋਲ ਹੋਰ ਕੋਈ ਠਾਕੁਰ ਮਾਲਕ ਪਰਮੇਸ਼ਰ ਕੋਈ ਦੂਜਿਆ ਨੇ ਅਸੀਂ ਇੱਥੇ ਸਾਖੀ ਜਿਹੜੇ ਸੀ ਅਸੀਂ ਹਾਂ
ਪਰਮ ਤੱਤ ਕੋ ਜਿਨ ਨਾ ਪਛਾਣਾ
ਪਰਮ ਤੱਤ ਸਿਧਾਂਤ ਰੂਪ ਵਾਹਿਗੁਰੂ ਨੂੰ ਜਿਨ੍ਹਾਂ ਨੇ ਨਾ ਜਾਣਨਾ ਕੀਤਾ
ਇਨ ਕਰ ਈਸ਼ਰ ਤਿਨ ਕਹੋ ਮਾਨਾ
ਉਹਨਾਂ ਲੋਕਾਂ ਨੇ ਇਹਨਾਂ ਅੱਠਾਂ ਸਾਖੀਆਂ ਨੂੰ ਈਸ਼ਰ ਰੂਪ ਕਰਕੇ ਮੰਨ ਲਿਆ ਉਹਨਾਂ ਨੇ ਪੂਜਾ ਵਿੱਚ ਲਾਗਾ
ਕਿਤੇ ਸੂਰ ਚੰਦ ਕਹੋ ਮਨ
ਜਿਹੜੇ ਕਿਸੇ ਨੇ ਮਾਰੇ ਕਹਿੰਦੇ ਕਿਤੇ ਤਾਂ ਸੂਰਜ ਨੂੰ ਮੰਨਣ ਲੱਗ ਪਏ ਚੰਦੇ ਸੂਰਜ ਨੂੰ ਪਾਣੀ ਦੇਣ ਲੱਗ ਪਏ ਕਈ ਦੂਜ ਦੇ ਚੰਦਰਮਾ ਨੂੰ ਮੱਥੇ ਟੇਕਣੇ ਤੇ ਤੰਦ ਦੇਣ ਲੱਗ ਪਏ ਚੰਦਰਮਾ ਤੇ ਸੂਰਜ ਨੂੰ ਮੰਨਣ ਲੱਗ ਪਏ ਕਈ ਤਾਂ
ਅਗਨ ਹੋ ਤਰ ਕਈ ਪਵਨ ਪ੍ਰਮਾਣ
ਕਈ ਅੱਗ ਦੇ ਵਿੱਚ ਹੀ ਹਵਨ ਕਰਨ ਲੱਗ ਪਏ ਅਗਨ ਦੇਵਤਾ ਮੰਨ ਕਰਕੇ ਕਈ ਪਵਨ ਪ੍ਰਮਾਣਿਕ ਮੰਨ ਕੇ ਜਦੋਂ ਪਵਨ ਆਉਣੀ ਉਧਰ ਮੂੰਹ ਕਰਕੇ ਉਹਦੀ ਉਪਾਸ਼ਨਾ ਕਰਨੀ ਕਈ ਪਾਉਣ ਨੂੰ ਮੰਨਣ ਲੱਗ ਪਾਏ ਕਈ ਅਗਨ ਦੇਵਤੇ ਨੂੰ ਮੰਨਣ ਲੱਗ ਪਾਏ
ਇਹਨੂੰ ਪ੍ਰਭ ਪਾਹਨ ਪਹਿਚਾਨਾ
ਕਈਆਂ ਨੂੰ ਪੱਥਰ ਨੂੰ ਪਰਮੇਸ਼ਰ ਰੂਪ ਕਰਕੇ ਮੰਨ ਲਿਆ ਪੱਥਰ ਦੀ ਪੂਜਾ ਵਿੱਚ ਹੀ ਲੱਗ ਗਏ
ਨਾਚ ਕੇ ਤੇ ਜਲ ਕਰਤ ਵਿਧਾਨਾ
ਸਮਾਂ ਤੇ ਵਿਧੀ ਪੂਰਕ ਵਿਧੀਆਂ ਬਣਾ ਬਣਾ ਕੇ ਕਈ ਨਹਾਉਣ ਲੱਗ ਪਏ ਕਿ ਅਸੀਂ ਕੇਵਲ ਤੀਰਥਾਂ ਤੇ ਨਹਾ ਕਰਕੇ ਖਬਰੇ ਮੁਕਤ ਹੋ ਜਾਵਾਂਗੇ ਪਾਣੀ ਦੀ ਪੂਜਾ ਵਿੱਚ ਲੱਗ
ਇਹ ਤੱਕ ਕਰਮ ਕਰਤ ਗਰਪਾਨਾ
ਕਈ ਡਰਦੇ ਹੋਏ ਸਕਾਮ ਕਰਮਾਂ ਨੂੰ ਨਿਤ ਨਿਮਿਤ ਪ੍ਰਾਸ਼ਿਤ ਕਰਮਾਂ ਨੂੰ ਕਰਨ ਲੱਗ ਪਏ ਡਰਦੇ ਹੋਏ ਸਕਾਮ ਕਰਮਾਂ ਨੂੰ
ਧਰਮ ਰਾਜ ਕੋ ਧਰਮ ਪਛਾਣਾ
ਰਾਜਿਆਂ ਨੂੰ ਵੀ ਉਹਨਾਂ ਨੇ ਬੜਾ ਭਾਰੀ ਪਰਮੇਸ਼ਰ ਰੂਪ ਕਰਕੇ ਕਈਆਂ ਨੇ ਜਾਣ ਲਿਆ
ਇਹ ਕਰਮ ਸਾਖ ਨਿਮਿਤ ਠਹਿਰਾਏ
ਜਿਹੜੇ ਪਰਮੇਸ਼ਰ ਨੇ ਗਵਾਹੀ ਦੇਣ ਵਾਸਤੇ ਭੇਜੇ ਸਨ ਕਿ ਜਾਓ ਜਾ ਕੇ ਸਾਡੀ ਗਵਾਹੀ ਦਿਓ ਕਿ ਅਕਾਲ ਪੁਰਖ ਸਾਨੂੰ ਪੈਦਾ ਕਰਨ ਵਾਲਾ ਹੈ
ਇਹ ਆਏ ਪ੍ਰਭੂ ਕਹਿਵਾ
ਜਾ ਕਰਕੇ ਆਪਣੇ ਆਪ ਨੂੰ ਵਾਹਿਗੁਰੂ ਪ੍ਰਭੂ ਮਾਲਕ ਸਮਰੱਥ ਤੇ ਅਕਾਲ ਪੁਰਖ ਪਰਮੇਸ਼ਰ ਤੇ ਰੱਬ ਕਹਾਉਣ ਲੱਗ ਪਏ ਉਹਨਾਂ ਨੂੰ ਬਿਮਾਰੀ ਪੈ ਗਈ ਸਾਰਿਆਂ ਨੂੰ
ਆ ਕੀ ਬਾਤ ਦਿਸਰ ਜਾਤੀ ਸੀ
ਵਾਹਿਗੁਰੂ ਦੀ ਗੱਲ ਤਾਂ ਉਹਨਾਂ ਨੂੰ ਭੁੱਲ ਹੀ ਗਈ ਚੇਤਾ ਹੀ ਨਹੀਂ ਰਿਹਾ ਕਿ ਸਾਨੂੰ ਭੇਜਣ ਵਾਲਾ ਕੋਈ ਹੈ ਉਹਦੀ ਉਪਾਸ਼ਨਾ ਕਰਵਾਈਏ ਉਸ ਵਾਹਿਗੁਰੂ ਦੀ ਗੱਲ ਹੀ ਭੁੱਲ ਗਈ ਇਹਨਾਂ ਸਾਰਿਆਂ ਨੇ ਤਾਂ ਹੀ
ਆਪਣੀ ਆਪਣੀ ਪਰਤ ਸੋਭਤੀ
ਆਪੋ ਆਪਣੀ ਸੋਭਾ ਕਰਾਉਣ ਦੀ ਸਾਰਿਆਂ ਨੂੰ ਪੈ ਗਈ ਕਿ ਮੇਰੀ ਸੋਭਾ ਬਹੁਤੀ ਹੋਵੇ ਮੇਰੀ ਪ੍ਰਭਤਾ ਬਹੁਤੀ ਹੋਵੇ ਮੇਰਾ ਜਸ ਬਹੁਤਾ ਹੋਵੇ ਜਿਵੇਂ ਅੱਜ ਕਈ ਖੁਸ਼ਾਮਦ ਵਿੱਚ ਆ ਕੇ ਤੇ ਦੂਜਾ ਵਜ਼ੀਰ ਮੈਨੂੰ ਵੱਡਾ ਜਾਣ ਲਵੇ ਦੂਜਾ ਵਜ਼ੀਰ ਮੈਨੂੰ ਵੱਡਾ ਜਾਣ ਲਵੇ ਅੱਜ ਇੱਥੇ ਤਖ਼ਤ ਸਾਹਿਬ ਤੇ ਵੇਖਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਵਿੱਚ ਉੱਠ ਉੱਠ ਕੇ ਉਹਨਾਂ ਨੂੰ ਮੱਥੇ ਟੇਕਣੇ ਗੁਆਇਆ ਜੀ ਆਇਆਂ ਨੂੰ ਕਹਿਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਆਦਰ ਨਹੀਂ ਮਨ ਵਿੱਚ ਤਖ਼ਤ ਸਾਹਿਬ ਦਾ ਵੀ ਆਦਰ ਨਹੀਂ ਮਨ ਵਿੱਚ ਔਰ ਇੱਥੋਂ ਤੱਕ ਅੱਖਰ ਵਰਤਣੇ ਕਿ ਫਲਾਨਾ ਦਰਸ਼ਨ ਦੇਣ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਰਸ਼ਨ ਦੇਣ ਆਏ ਨੇ ਅੱਜ ਵੱਡੇ ਵੱਡੇ ਵਜ਼ੀਰ ਤਖ਼ਤ ਸਾਹਿਬ ਨੂੰ ਦਰਸ਼ਨ ਦੇਣ ਆਏ ਨੇ ਸੰਗਤ ਨੂੰ ਦਰਸ਼ਨ ਦੇਣ ਆਏ ਨੇ ਖਾਲਸਾ ਜੀ ਇਹੋ ਜਿਹੀ ਅੱਖਰ ਜੇ ਚਾਰ ਟੋਟੀਆਂ ਤਖ਼ਤ ਸਾਹਿਬਾਂ ਤੇ ਹੋਈਆਂ ਪੰਥ ਚੜ੍ਹ ਦੀ ਕਲਾ ਵਿੱਚ ਕਦੇ ਨਹੀਂ ਹੋ ਸਕੇਗਾ ਜਦੋਂ ਤੱਕ ਇਹ ਖੁਸ਼ਾਮਦਾ ਹਨ ਤਦੋਂ ਤੱਕ ਅਸੀਂ ਚੜ੍ਹ ਦੀ ਕਲਾ ਵਿੱਚ ਕਦੇ ਵੀ ਨਹੀਂ ਹੋ ਸਕਾਂਗੇ ਜਿਹਨੂੰ ਮਰਜ਼ੀ ਇਹ ਗੱਲ ਕੌੜੀ ਲੱਗੇ ਪਰ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤਖ਼ਤ ਸਾਹਿਬ ਤੇ ਗੁਰੂ ਦੇ ਅਵਤਾਰ ਗੁਰਪੁਰਬ ਵਾਲੇ ਦਿਨ ਇਸ ਤੇ ਸੱਚ ਨਹੀਂ ਬੋਲ ਸਕਦਾ ਉਹਨੂੰ ਲੈਕਚਰ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਇਸ ਵਾਸਤੇ ਖਾਲਸਾ ਜੀ ਕੋਈ ਬੰਦਾ ਆਉਂਦਾ ਜੇ ਉਹਦਾ ਕੋਈ ਆਦਰ ਕਰਨਾ ਬਾਹਰ ਜਿੰਨਾ ਮਰਜ਼ੀ ਕੋਈ ਉਹਨਾਂ ਨੂੰ ਕਰੋ ਇੱਥੇ ਆਏ ਨੂੰ ਤਖ਼ਤ ਸਾਹਿਬ ਤੇ ਉੱਠ ਕੇ ਉਹਨਾਂ ਨੂੰ ਕਹਿਣਾ ਕਿ ਆਓ ਜੀ ਉਹ ਆਇਆਂ ਨੂੰ ਬਿਲਕੁਲ ਇਹ ਗਲਤ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੱਡਾ ਭਾਰੀ ਅਪਮਾਨ ਹੈ ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਔਰ ਕਿੰਨੇ ਵਜ਼ੀਰ ਆਏ ਨੇ ਜੋ ਪਿਛਲੇ ਪਾਸੇ ਦੇ ਚੋਰਾਂ ਤਾਈਂ ਆ ਕੇ ਇੱਥੇ ਬੈਠ ਜਾਂਦੇ ਰਹੇ ਨੇ ਕਿਸੇ ਨੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਿਆ ਔਰ ਕਿਸੇ ਨੇ ਵੀ ਨਹੀਂ ਕਿਹਾ ਕਿ ਪਹਿਲਾਂ ਭਾਈ ਮਹਾਰਾਜ ਨੂੰ ਮੱਥਾ ਟੇਕੋ ਇੱਥੇ ਝੁੱਕੇ ਇੱਥੇ ਬੈਠੋ ਇੰਨੀ ਜ਼ੁਰਤ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੇ ਬਾਰੇ ਅਸੀਂ ਇਹਨਾਂ ਨੂੰ ਕਹਿ ਦੇਈਏ ਐਡੇ ਵੱਡੇ ਭਾਰੀ ਅਸੀਂ ਨੀਵੇਂ ਜਾ ਚੁੱਕੇ ਹਾਂ ਫਿਰ ਕਿਉਂ ਨੇ ਸਿੱਖੀ ਵਧੇ ਫੁੱਲੇ ਔਰ ਸਾਢੇ ਤਿੰਨ ਚਾਰ ਘੰਟੇ ਠੀਕ ਉਹਨਾਂ ਦਾ ਰਾਜਵੀ ਉਨੀ ਤੱਕ ਬੰਦੇ ਆਉਣ ਤੋਂ ਗੱਲ ਦੋ ਚਾਰ ਦਸ ਮਿੰਟ ਤੋਂ ਘੰਟਾ ਅੱਧਾ ਘੰਟਾ ਹੋਵੇ ਅੱਜ ਦੇ ਦਿਨ ਮਹਾਨ ਪ੍ਰਚਾਰ ਅੰਮ੍ਰਿਤ ਪ੍ਰਚਾਰ ਹੋਣਾ ਚਾਹੀਦਾ ਸੀ ਔਰ ਇਹੋ ਜਿਹੀ ਕਥਾ ਉਸ ਮੌਕੇ ਤੇ ਹੋਣੀ ਚਾਹੀਦੀ ਸੀ ਸਤਿਗੁਰੂ ਜੀ ਦੇ ਅਵਤਾਰ ਦਾ ਕਾਰਨ ਕੀ ਸਾਨੂੰ ਸਤਿਗੁਰੂ ਜੀ ਨੇ ਸਿੱਖਿਆ ਕੀ ਦਿੱਤੀ ਲੋਕੀ ਵਿਚਾਰੇ ਹਜ਼ਾਰਾਂ ਮੀਲਾਂ ਤੋਂ ਚੱਲ ਚੱਲ ਕੇ ਆਉਂਦੇ ਨੇ ਕੋਈ ਇਹੋ ਜਿਹੀ ਸਿੱਖਿਆ ਲੈ ਕੇ ਜਾਣ ਇਹੋ ਜਿਹੇ ਵਜ਼ੀਰ ਤਾਂ ਹੋਰ ਵੀ ਥਾਵਾਂ ਤੇ ਬਥੇਰੇ ਵੇਖ ਸਕਦੇ ਹਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਭ ਤੋਂ ਵੱਡਾ ਹੈ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਆਵੇਗਾ ਜਿਹੜਾ ਆਵੇਗਾ ਇੱਥੇ ਦਰਸ਼ਨ ਦੇਣ ਨਹੀਂ ਆਵੇਗਾ ਇਹ ਅੱਖਰ ਕਦੇ ਵੀ ਕਿਸੇ ਪ੍ਰਬੰਧਕ ਨੂੰ ਗੁਰਮੁਖ ਨੂੰ ਕਦੇ ਨਹੀਂ ਬੋਲਣਾ ਚਾਹੀਦਾ ਔਰ ਉੱਠ ਕੇ ਆਦਰ ਜੇ ਕਰਨਾ ਨਾ ਬਾਹਰ ਜਾ ਕੇ ਕਰੋ ਤਖ਼ਤ ਸਾਹਿਬ ਦੀ ਹੱਦ ਤੋਂ ਬਾਹਰ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ ਵਿੱਚ ਜੋ ਵੀ ਆਉਂਦਾ ਇੱਥੇ ਮੰਗਤਾ ਆਉਂਦਾ ਹੈ ਇੱਥੇ ਨਮਸਕਾਰ ਕਰਨ ਆਉਂਦਾ ਹੈ
ਇੱਥੋਂ ਵਿਚਾਰੂ ਦੂਰ ਮੱਥੇ ਤੇ ਲੈਣ ਆਉਂਦਾ, ਲਾਉਣ ਆਉਂਦਾ, ਇੱਥੇ ਦਰਸ਼ਨ ਕਰਨ ਆਉਂਦਾ ਹੈ। ਸਾਨੂੰ ਦਰਸ਼ਨ ਦੇਣ ਕੋਈ ਨਹੀਂ ਆਉਂਦਾ, ਸਾਨੂੰ ਉਹਨਾਂ ਦੇ ਮੰਗ ਤੇ ਨਹੀਂ ਬਣਨਾ ਚਾਹੀਦਾ, ਸਾਨੂੰ ਦਾਤੇ ਦੇ ਮੰਗ ਤੇ ਬਣਨਾ ਚਾਹੀਦਾ, ਸਭ ਕੁਝ ਚੀਜ਼ਾਂ ਉਹਨਾਂ ਦੇ ਪਾਸੋਂ ਮਿਲ ਜਾਣਗੀਆਂ, ਬਲਕਿ ਤਰਜੀ ਬਖਸ਼ਿਸ਼ ਕਰ ਦੇਣਗੇ।
ਆਪਣੀ ਆਪਣੀ ਪਰਤ ਸੋਭ ਕੀ,
ਸਾਰਿਆਂ ਨੂੰ ਆਪਣੀ ਆਪਣੀ ਸੋਭਾ ਦੀ ਪਾਈ ਪੈਗੀ, ਸਾਰਿਆਂ ਨੂੰ ਕਿ ਮੇਰੀ ਸੋਭਾ ਬਹੁਤੀ ਹੋਵੇ, ਮੇਰੀ ਬਹੁਤੀ ਹੋਵੇ।
ਜਦ ਪ੍ਰਭ ਕੋ ਨਾਤ ਨੇ ਪਹਿਚਾਨਾ,
ਪ੍ਰਭੂ ਪਰਮੇਸ਼ਰ ਨੂੰ ਨਹੀਂ ਉਹਨਾਂ ਨੇ ਪਛਾਣਨਾ ਕੀਤਾ ਕਿਸੇ ਪ੍ਰਕਾਰ ਵੀ ਕਿ ਪਰਮੇਸ਼ਰ ਵੀ ਕੋਈ ਹੈ।
ਤਬ ਹਰ ਇਨ ਮਨੁੱਖ ਨੇ ਠਹਿਰਾਨਾ,
ਪਰਮੇਸ਼ਰ ਨੇ ਇਹਨਾਂ ਮਨੁੱਖਾਂ ਨੂੰ ਪੈਦਾ ਕਰ ਦਿੱਤਾ, ਇਹ ਮਨੁੱਖ ਪੈਦਾ ਕਰ ਦਿੱਤੇ,
ਇਹ ਕੀ ਬਸ ਮਮਤਾ ਹੋ ਗਏ,
ਸਾਰੇ ਜਿਹੜੇ ਮਨੁੱਖਾਂ ਦੇ ਮਮਤਾ ਦੇ ਵਾਸਤੇ ਹੋ ਗਿਆ, ਪਹਿਲਾਂ ਪਿਆਰ ਲੱਗਾ ਸੰਤ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਇਹ ਮਮਤਾ ਮੇਵ ਦੇ ਵਾਸਤੇ ਹੋ ਗਿਆ। ਸਾਰੇ ਮਨੁੱਖ
ਪਰਮੇਸ਼ਰ ਪਾਹਨ ਠਹਿਰੇ,
ਪੱਥਰ ਨੂੰ ਵੀ ਪਰਮੇਸ਼ਰ ਦਿੱਤ ਲਿਆ ਕਿ ਪੱਥਰ ਹੀ ਪਰਮੇਸ਼ਰ ਹੈ, ਪੱਥਰ ਦੀ ਪੂਜਾ, ਪੱਥਰ ਨੂੰ ਮੱਥਾ ਟੇਕਣਾ, ਪੱਥਰ ਦੀ ਚਰਨਾਮਨ ਪ੍ਰਾਣ ਲੱਗ
ਪਏ।
ਉਸ ਮੌਕੇ ਤੇ ਪਰਮੇਸ਼ਰ ਨੇ ਚੁਰਾਸੀ ਸਿੱਧ ਭੇਜਣਾ ਕੀਤੇ, ਫਿਰ ਸਾਧੂ ਭੇਜਣਾ ਕੀਤੇ,
ਪਰਮ ਪੁਰਖ ਨਹੀਂ ਪਾਏ,
ਸਾਧੂ ਬਣਾਉਗੀ ਸਾਧੂ ਸਨ। ਭਾਈ ਗੁਰਦਾਸ ਸਾਹਿਬ ਜੀ ਨੇ ਸੱਚ ਲਿਖਿਆ ਹੈ, ਖੰਮੇ ਕੋਏ ਨੇ ਸਾਧ ਬੇਣੇ, ਸਾਧ ਨਾ ਦਿਸਿਆ ਜਗ ਵਿੱਚ ਕੋਆ। ਸਤਿਗੁਰੂ ਨਾਨਕ ਸਾਹਿਬ ਦੇ ਮੌਕੇ ਨੂੰ ਸਾਧ ਤਾਂ ਬਣੇ ਸਨ, ਜੋਗੀ ਜੰਗਮ ਸਜਾਏ ਸੇਵਣੇ ਸਿਆਸੀ ਦਰਵੇਸ਼ ਤੇ ਬੜੇ ਭਾਰੀ ਸਾਧ ਹੀ ਸਨ ਸਾਰੇ, ਪਰ ਅਸਲ ਸਾਧ ਮਨ ਨੂੰ ਸਾਧਨ ਵਾਲਾ ਤੇ ਸ੍ਰਿਸ਼ਟੀ ਨੂੰ ਸਾਧਨ ਵਾਲਾ ਕੋਈ ਵੀ ਨਹੀਂ ਸੀ। ਇਸ ਵਾਸਤੇ ਸ੍ਰਿਸ਼ਟੀ ਨੂੰ ਕੋਈ ਥੰਮਣ ਵਾਲਾ ਨਹੀਂ ਸੀ, ਉਹ ਜੇ ਸਾਧ ਸਨ ਪਰ ਬਣਾਉਗੀ ਕੇਵਲ ਉਹਨਾਂ ਨੇ ਵੀ
ਜੇ ਪਰਮ ਪੁਰਖ ਨਹੀਂ
ਪਾਇਆ, ਪਰਮ ਪੁਰਖ ਵਾਹਿਗੁਰੂ ਨੇ ਨਹੀਂ ਪਾਇਆ, ਸਿੱਧ ਵੀ ਆਪਣੀਆਂ ਸਿੱਧੀਆਂ ਕਰਾਮਾਤਾਂ ਵਿਖਾਉਣ ਦੇ ਵਿੱਚ, ਮੱਥੇ ਟਿਕਾਉਣ ਦੇ ਵਿੱਚ, ਪੂਜਾ ਕਰਾਉਣ ਦੇ ਵਿੱਚ ਹੀ ਫਸ ਗਏ।
ਜੇ ਕੋਈ ਹੋਰ ਭਇਓ ਜਗ ਸਿਆਣਾ,
ਹੋਰ ਵੀ ਸਿਆਣਾ ਕੋਈ ਹੋਇਆ ਪ੍ਰਸਾਦ,
ਇਹਨੇ ਤੈਨੇ ਆਪਣੋ ਪੰਥ ਚਲਾਉਣ,
ਉਹਨਾਂ ਨੇ ਆਪੋ ਆਪਣੇ ਰਾਹ ਵੱਖਰੇ ਵੱਖਰੇ ਚਲਾਉਣੇ, ਉਹਨਾਂ ਨੇ ਪੰਥ ਵੱਖਰੇ ਵੱਖਰੇ ਚਲਾਉਣੇ। ਜੇ ਕੋਈ ਸਿਆਣਾ ਵੀ ਹੋਇਆ, ਥੋੜੀ ਬਹੁਤੀ ਅਕਲ ਵੀ ਰੱਬ ਦੀ ਆਈ, ਉਹਨਾਂ ਨੇ ਰਾਹ ਆਪੋ ਆਪਣੇ ਚਲਾ ਲਏ ਵੱਖਰੇ ਵੱਖਰੇ।
ਪਰਮ ਪੁਰਖ ਤੈਨੂੰ ਨਹਿ ਪਾਇਓ,
ਪਰ ਪਰਮ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਾਉਣਾ ਕੀਤਾ, ਉਸ ਦਾ ਨਾਲ ਸਿੱਧਾ ਤਲਕ ਜਿਵੇਂ ਦਸਮ ਪਾਤਸ਼ਾਹ ਨੇ ਜੋੜਿਆ, ਵਾਹਿਗੁਰੂ ਜੀ ਕਾ ਖਾਲਸਾ ਕਿਹਾ, ਆਪਣਾ ਖਾਲਸਾ ਨਹੀਂ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹੀ ਹੈ, ਸਿੱਧਾ ਅਕਾਲ ਪੁਰਖ ਦੇ ਨਾਲ ਤਲਕ ਕਿਸੇ ਨੇ ਨਹੀਂ ਪਾਇਆ।
ਵੈਰ ਬਾਦ ਹੰਕਾਰ ਵਧਾਇਓ,
ਵੈਰ ਵਧਾ ਲਿਆ ਪੁਰਾਣਾ ਬਾਦ ਝਗੜੇ ਨਵੇਂ ਹੰਕਾਰ ਵਧਾ ਕਰਕੇ,
ਏਟ ਪਾਤੇ ਆਪਣ ਤੇ ਜਲੈ,
ਖਾਲਸਾ ਜੀ ਜੇ ਵਿਸ਼ ਦੇ ਪੱਤੇ ਸੁੱਕ ਜਾਣ, ਦੋ ਅੱਗ ਨਹੀਂ ਲੱਗਣ ਤੋਂ ਬਾਕੀ ਜਿਹੜੇ ਜੰਗਲ ਸੜਦਾ ਹੈ, ਉਸ ਵਿਸ਼ ਨੂੰ ਜਦੋਂ ਅੱਗ ਲੱਗਦੀ ਹੈ ਬਾਹਰੋਂ, ਉਹਨੂੰ ਅੱਗ ਲੱਗਣ ਦੀ ਲੋੜ ਨਹੀਂ, ਉਹ ਆਪਣੇ ਪੱਤਿਆਂ ਦੇ ਨਾਲ ਆਪ ਹੀ ਸੜ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਚੇਲੇ ਚਾੜਦੇ ਸਨ, ਸੋ ਉਹਨਾਂ ਨੂੰ ਜਦੋਂ ਈਰਖਾ ਦੀ ਅੱਗ ਲੱਗੀ, ਉਹਨਾਂ ਦੇ ਨਾਲ ਉਹਨਾਂ ਦੇ ਸਮੇਤ ਉਹ ਸਾਰੇ ਜਿਹੜੇ ਆਗੂ ਬਣੇ ਫਿਰਦੇ ਸਨ, ਵੱਡੇ ਵੱਡੇ ਸਿਰ ਸਾਧਕ ਆਉਂਦੇ ਸਨ ਸਿਆਣੇ, ਉਹਨਾਂ ਦੇ ਸਮੇਤ ਹੀ ਸਾਰੇ ਆਪਣੇ ਆਪ ਵਿੱਚ ਹੀ ਉਹ ਸੜ ਗਏ।
ਪ੍ਰਭ ਕਹਿ ਪੰਥ ਨਾ ਕੋ ਚੱਲੇ,
ਪਰਮੇਸ਼ਰ ਦੇ ਪੰਥ ਅਨਾਜ ਵਿੱਚ ਕੋਈ ਵੀ ਨਾ ਚੱਲਿਆ,
ਜਿਹਨੇ ਜਿਹੜੇ ਤਨਕ ਸਿਰਦੇ ਕੋ ਪਾਇਓ,
ਜਿਹਨਾਂ ਜਿਹਨਾਂ ਨੇ ਵੀ ਥੋੜੀ ਜਿਹੀ ਕਰਾਮਾਤ ਨੂੰ ਪਾਇਆ, ਅੱਜ ਘਬਰਾਉਣਾ ਨੀ ਚਾਹੀਦਾ। ਫਲਾਨੇ ਥਾਂ ਤੇ ਬੜੇ ਗੁਰੂ ਬਣ ਗਏ ਜੀ, ਫਲਾਨੀ ਥਾਂ ਤੇ ਬੜੇ ਜੀ, ਉਹਨਾਂ ਦੀ ਪੂਜਾ ਹੁੰਦੀ ਹੈ, ਬੜੇ ਇਕੱਠ ਹੁੰਦੇ ਨੇ। ਇਹ ਬਿਮਾਰੀ ਪਹਿਲਾਂ ਤੋਂ ਲੈ ਕੇ ਲੋਕਾਂ ਨੂੰ ਚੱਲੀ ਆਈ, ਇਸ ਬਿਮਾਰੀ ਤੋਂ ਬਚਣਾ ਹੈ ਅਸੀਂ। ਇਹ ਸਤਿਗੁਰੂ ਦਸਮ ਪਾਤਸ਼ਾਹ ਜੀ ਬਾਣੀ ਸੁਣ ਕੇ, ਪੜ੍ਹ ਕੇ, ਵਿਤਾਰ ਦਾ ਤਾਪ ਸੁਣ ਕਰਕੇ, ਅਸੀਂ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਬਚਣਾ ਹੈ। ਹਜ਼ੂਰ ਕਹਿੰਦੇ ਨੇ ਜਿਹਨਾਂ ਨੇ ਥੋੜੀ ਜਿਹੀ ਕਰਾਮਾਤ ਨੂੰ ਪ੍ਰਾਪਤ ਕੀਤਾ,
ਤੈਨੂੰ ਆਪਣਾ ਰਾਹ ਚਲਾਇਓ,
ਉਹਨਾਂ ਨੇ ਆਪਣਾ ਆਪਣਾ ਵੱਖਰਾ ਵੱਖਰਾ ਰਾਹ ਸਾਰਿਆਂ ਨੇ ਚਲਾ ਲਏ।
ਪਰਮੇਸ਼ਰ ਨਾ ਚਿਨਹੂ ਪਹਿਚਾਨਾ,
ਪਰਮੇਸ਼ਰ ਦੀ ਪਛਾਣ ਕਿਸੇ ਨੇ ਵੀ ਨਹੀਂ ਕੀਤੀ, ਨਹੀਂ ਜਾਣਨਾ ਕੀਤਾ ਹੈ, ਪਰ ਜਾਣਨਾ ਨਹੀਂ ਕੀਤਾ।
ਮਮ ਉਚਾਰ ਤੇ ਭਇਓ ਦੇਵਾਨਾ,
ਮਮ ਮੈਂ ਵੱਡਾ ਹਾਂ, ਮੈਂ ਵੱਡਾ ਹਾਂ, ਮੈਂ ਵੱਡਾ ਹਾਂ, ਮਮ ਮਮ ਮੈਂ ਉਚਾਰਦੇ ਉਚਾਰਦੇ ਸਾਰੇ ਕਮਲੇ ਹੀ ਹੋ ਗਏ।
ਪਰਮ ਤਤ ਕਿਨਹੂ ਨਾ ਪਹਿਚਾਨਾ,
ਪਰਮ ਤਤ ਸਿਧਾਂਤ ਤੂੰ ਵਾਹਿਗੁਰੂ ਅਕਾਲ ਪੁਰਖ ਨੂੰ ਕਿਸੇ ਨੇ ਵੀ ਨਾ ਪਛਾਣਿਆ,
ਆਪ ਆਪ ਪਿੱਤਰ ਜਾਣਾ,
ਆਪਣੇ ਆਪ ਦੇ ਵਿੱਚ ਹੀ ਸਾਰੇ ਫਸ ਗਏ।
ਸਭ ਜੇ ਜੇ ਰਿਖ ਰਾਜ ਬਣਾਏ,
ਵੱਡੇ ਵੱਡੇ ਰਿਖੀਆਂ ਦੇ ਰਾਜੇ ਜਿਹੜੇ ਸਨ, ਵੱਡੇ ਵੱਡੇ ਰਿਖੀ ਰਾਜ ਰਿਖੀ, ਵੱਡੇ ਵੱਡੇ ਰਿਖੀ ਜਿਹੜੇ ਬਣਾਉਣਾ ਕੀਤੇ,
ਇਹਨੇ ਆਪਣੇ ਕੋਲ ਸਿਮਰਤ ਚਲਾਏ,
ਉਹਨਾਂ ਨੇ ਆਪਣੀਆਂ ਸਿਮਰਤੀਆਂ ਗਾਂ ਚਲਾ ਲਈਆਂ।
ਜੇ ਸਿਮਰਤਨ ਕੇ ਭਏ ਅਨੁਰਾਗੀ,
ਜਿਹੜੇ ਉਹਨਾਂ ਸਿਮਰਤੀਆਂ ਦੇ ਪਰਮ ਦੇ ਪ੍ਰੇਮੀ ਹੋ ਗਏ, 27 ਸਿਮਰਤੀਆਂ ਦੇ
ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ,
ਉਹਨਾਂ ਨੇ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਵਾਲੀ ਕਿਰਿਆ ਕੀਤੀ, ਭਾਵ ਭਗਤੀ ਸਿਮਰਨ ਭਜਨ, ਇਹ ਉਹਨਾਂ ਨੇ ਛੱਡ ਹੀ ਦਿੱਤਾ।
ਜਿਨ ਮਨ ਹਰ ਚਰਨ ਠਹਿਰਾਇਓ,
ਜਿਹਨਾਂ ਨੇ ਆਪਣਾ ਮਨ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਟਿਕਾਉਣਾ ਕੀਤਾ ਸੀ,
ਉਹ ਸਿਮਰਤਨ ਕੇ ਰਾਹ ਨਾ ਆਇਓ,
ਸਿਮਰਤੀਆਂ ਦੇ ਰਾਹ ਨਹੀਂ ਚੱਲੇ, ਉਹ ਬਚੇ ਰਹੇ ਪਰਮੇਸ਼ਰ ਦੇ ਪਿਆਰੇ,
انہوں نے سیدھا اپنا من گرو کے چرن پرمیشر کے چرنوں جوڑنا کیتا.
برہما چار ہی بےد بنائے,
برہما نے چار ہی بےد جہے بنا کیتے, سیام رکھ جو سرون
سرب لوگ کرم چلائے,
انہیں سارے لوگوں نتن مت پراچت ودھی کرم سارے چلا دتا.
جن کی ہر چرن نہ لگی,
جنہ گرو کے پیاروں کی لو سیدھی اکال پرسد نہ لگی ہوئی سی. یہ تین گرو ختم کرنے والے بےد ہیں, تربو وشیا بےدا چتر پوارجن جنہوں نے لیو پرمیشر کے چرنوں چ لگی ہوئی سی.
تن پے تیاگی
ویداں کے کرم کانڈ تو بھی بچ کر وید کتےب اس طرح بھائی دل کا فکر نہ جائے, دل کا سنسا نہیں ویچ سکتے. اے کرم اکرمی بچاریا سنتا سن وید قرآن سنسا سر ہردا وسا کون میرا ابھی مہان. اس واسطے انہوں گرو کے پرمیشر کے پیاریا نے ویدوں کا راہ تیار کر کے پرمیشر کے چرنوں میں اپنی سرخ جوڑیا.
جن مت وید کتےبن تیاگی,
جنہوں نے ویداں کتےباں کی مت جہی سی شرح کیول فساؤنا, مسلمان بننا کیول سواب ہے, ہندو کافر نے اس بھی بڑا بھاری یہ پک پا دے. جی کتےباں بھی ویداں بھی ہجی کھچ پاڑ ہے جنہوں نے تیاگنا کیتے.
پار برہم کے پے انوراگی,
پار برہم واہگرو کے پریمی سیدھے ہی بن گئے.
ان کے گوڑھ مت جی چل رہی,
انہوں نے جہاں گوڑھ مت ہے بڑا بھاری سدا قائم رہن والا, اس بھاؤ بگتی کے رستے مت مت انسار جہے چلے.
انیک دکھ نو سوتا رہی,
وہ انیک پرکار کے جہے دکھ سن انہوں سارے انہوں نے سار دتا دل دتا میٹ لائے سارے جہے دکھ دل دل سن پرمیشر چت جوڑ کر کے.
یہ جی سہت جات نو سن دے,
یہ جہے سہت دے دے جنہیں جنہوں نے کشت سہارنا کیتے, امرت ویلا اٹھنا اشنان کرنا سمن بجن جڑنا بھاؤ بگتی کرنی. سو جس سے الٹ اج پرچار ہو رہا, کہتے کیوں تڑکے اٹھتے ہو, کیوں پالے مرد ہو, کیوں ہر روز گردوارے جانے ہو, کیوں ہر روز آسا دیوار سنتے ہو, کی لوڑ ہے باڑیاں تک پریم کی. سو اج کل پھر وہ جی پاپی پیدا ہو چکے ہیں جنہوں نے الٹ دسم پاتشاہ مہاراج صاحب نے سارا پرچار کیا سی. سو جنہیں جنہوں نے اپنی دیہ کے اوپر کشت دھارنا کیتے, بھاؤ پنکھی کے دکھ دارو جنہوں لوگوں نے دکھ دائک منیا, یہی دارو ہے سکھ روگ پایا وشے سوکھی بڑا بھاری روگ ہے. جی جی سہت دے دے ایسے کشت نہار دے رہے, بھاؤ بھگتی جہے جڑے رہے,
رب کو سنگ نہ چھوڑ تنے,
انہوں نے پرمیشر کا پریم جہا سی پرمیشر کا ساتھ سے پرمیشر کا پریم نہ چھڈیا.
پرم پوری کہہ جاہی,
وہ پرم پوری ہرکھن کے گرو کے پیارے انتر گئے ہیں اپنے شریر تیار کر کے.
ان ہر کیوں انتر کش نہیں,
انہوں کا پرمیشر کوئی فرق نہیں رہ گیا. اج کل کیا جا جی کشہرا پاؤنا بڑا اوکھا ہے, یہ جی کرپان گاتے ہر موقع سے کیون رکھا گے, دارا کھول کے رکھنا بڑا اوکھا ہے, اسی طرح جی کنگا کیس رکھنے بڑے اوکھے نے, رہت رہی رکھی جاتی, پھر پرمیشر کا راہ بھی بڑا بھاری دور ہے, سکھن پراپت ہونا بھی بڑا اوکھا ہے. مہاراج صاحب جی کہہ رہے ہیں جنہیں جنہوں نے یہو جی کشت شریف سے سہارنا کیتے, انہوں سے پرمیشر کا فرق نہیں کوئی رہ گیا. وہ پرمیشر کے چند وہی ابھید ہوئے ہیں, ہوں بھی وہی ابھید ہو گئے جہے گرو کی سکھی کماؤ گے. جب نہ خالسا رہے نے آ رہا تب نک تیج دیوں میں سارا, جب یہ گہم بپرم کی ریت تب میں نہ کروں ان کی پرتیت, سدگرو جی کی بے پروس کی ہو تو پھر نہیں سکھن کی پراپتی ہونی.
جاتن پہ ڈرے
جہے جہے جیو یہو جہ بڑا بھاری کشٹ سہارن تو یہو جی تپسیا کرم تو جہے جہے لوگ ڈر گئے,
پرم پورکھ تاج تین مگ پڑے,
وہ اکال پورکھ کا راہ چڈ کر کے انہوں لوگوں کے مگر لگ گیا جہے کہتے سی سوسا راہ تم دستے
ہیں. نرک کنڈ منہ پر ہی
سارے نرکان کے کنڈ کے خالسا جی جا کے پایا, دسم پاتشاہ جی کہہ رہے ہیں اج بھی جہے لوگ کہیں نے کی لوڑ ہے رہس مریادا کی, آپ تم سیدھا راہ دسیے, جی آپ میں خوش ہے تو آپ کو خوش ہو گیا, شراب پیو ماسک کھاؤ جو مرضی پریتی کرو, سارے پاس ٹکٹ نے ابھی تمہیں ایسا ٹکٹ دیا گے سیدھے ہی نرکوں جاؤ گے, راہ رکاوٹ نہیں کسی پرکار کی پوے گی. سو جہے جہے اس پاس وال جانا چاہتے ہیں بڑی خوشی نال جان, ادھر تو بھائی جاؤ تو پریم کھیلن کا جاؤ, پھر تر تری گری میری آؤ, اس مارگ پیر تریجا پھر دیجا کان نہ کیجا. جنہیں پرمیشر کے چرنوں چنت کو لیڈ ہونا نرکا تو بچنا ہے, وہ کھنڈے کا امرت شری گرو گرنتھ صاحب سے نیچیا گرو کی بانی کا نتریم چار پنج کاروں کی رہت تارنی پوے گی, چار پورا تو بچنا ہی پوے گا. انہوں
بار بار جگ منہ بپتا رہی
مڑ مڑ کے سنسار شریر دھارن گے مڑ مڑ کے سنسار کدے کتا بلا سپ ٹھواں کرتا بن گئے
سب ہر بہر داتے پجاؤ
پھر ہری پرمیشور نے دتا پیو پیدا کیتا
پھر کی اپنا پنتھ چلاؤ
دتا پیو نے بھی اپنا وکھرا علاج چلا لیا
کر منہ نخ سر جٹا سوا
ہاتھ تو نو وداتے کہ نو نہیں کدے نو نے بڑے ودا دیتے سر دے اوپر کیس رکھنے بڑے پارے ضروری سن پر کیسوں آ بورڈ کا دھد پا کے سنکڑا نال لا لا کے سواہ پا کے وڈیاں وڈیا جراوا ودا دیتی کیسوں خراب کر دیتا جوئیں پینیا سر کی بری حالت کروا دیتی اصل شکل کیسوں نے بگاڑ کر کے بس شکل بنا دیتے سر کے اوپر جراوا بنا دیتی ہاتھوں نے نو ودا دیتے کوئی کام کر ہی نہ سکن
رب کی کریا کشو نند چاری
پرمیشور جی کریا سی پاؤ پنکی نے کچھ وچار ہی نہ کی
ہارے گورکھ کو راجا
پرمیشور نے گورکھ پیر کیا گورکھ جہا سی
ایک کرے تین ہوں بڑ راجا
بڑے بڑے راجیا نو بھی اپنے سیوک بنا کیا کہ راجیا کے دوارا پرچار میں کراوا گا
سرون سار مندرا دوار
انہوں نے کیا پرمیشور نے یہ صاف سہولت دیتی ہوئے فرق پا دیتا سارا نے کن پال کے بلاور دیا مندرا پا دیتی تاکہ یہ گھروں نہ جان شرمندے ہون جب تنگ ہو گئے ساری سرشی سے مگتے بنا دیتے نو کھنڈ کی پرتھوی منگا سو جوگی جگ سارا جہاں سارے نو کھنڈ پرتھوی نو منگ کے آئے وہ اصل پورا جوگی ہے اس واسطے پترا تو منگتے بنا دیتے دھن گرو نانک صاحب گرو گوبند سنگھ صاحب نے سانو منگتے نہیں بنایا بلکہ داتے بنایا کرم کی کس کرو ونڈ کے شبد سوند گرو کر دو گریباں کی پالنا کرو پر یہ جو راج سن انہوں نے پتروں نے کنا پار کر کے ممبرا پا دیتی
ہر کی پریت ریت نہ بچاری
ہری پرمیشور کی پریتی کی ریتی مریادا وچار نے نہ کی
رامانند کو کرا
پھر رامانند رو پرمیشور نے پیدا کر دیتا
اس بیراگی کو دن ترا
جن بیراگیوں والا پیس اپنے سیر سے دھارن کیا بیراگی بنا دیتے رامانند نے
کنچھی کنچ کاٹھ کی ڈاری
انہوں سارے گھر کے لکڑ دیا کنچیاں پا دیتی دن کروایا پرمیشور کا نام نہیں کسی نے جپاؤنا
ہمیں اپنی اپنی اور جانا
سارے جڑے سن آپ اپنی جڑے مت سی وہ الٹ گئے آپ اپنے الٹ گئے
ہر برہم کا پچھانا
ہر برہم پرمیشور کی پچھان کسی نے بھی نہ کی
سب سادت ہے ہر موہے بلاؤ
اسی سب کر رہے تھے ہیمکنڈ پربت کے اوپر یہ کارن سن جنہوں نے لایا کر کے اکال پورک نے پھر سانو بلایا
ہم کہہ یہ لوگ بچاؤ
یہ سارے بچن کہہ کر کے سن اس ماس لوگ اکال پورک نے تام بھیجیا
اکال پورک باج چو پئی میں اپنا سر تو ہی نواجا
اکال پورک نے یہ بچن کہے ہیں کہ ہے گرو گوبند سنگھ صاحب اسی تمہیں اپنا پتر بنا کے نوازتے ہاں ہر ساری پیو کے پتر دے وچ کوئی فرق نہیں کسی پرکار کا ہوں پیو کی ساری جائیداد کا مالک پتر ہوں ہے اس واسطے اپنا پتر بنا کر کے اپنا روپ بنا کر کے تمہیں ابھی نوازتے ہاں
پنتھ پرچر کر دے کہ ساجا
خالسا پنتھ پرگٹ کرنے واسطے پرگٹ کرنے واسطے ساجدے ہیں کہ خالسا پنتھ جا کے پرگٹ کرو واہگرو کا خالسا جا کے سنسار بناؤ
جہے تہاں تے دھرم چلائے
جاؤ جا کر کے کل یوگ پرساد دھرم چلاونا کرو
بدھ کرن تے لوک ہٹا
چھوٹیا بدھیاں پھسے ہوئے ہیں بدھ ڈومنے کدایا کسان پھسے ہوئے ہیں سب جا کے ہٹاؤنا کرو
سب باج دوہرا
کہڑی ہے شراب پینی کریتیاں بھر پہنیا چوری جاری ٹھگی جھوٹ بل فریب ہوئے کسی کی اپاشنا پرمیشور تو بنا سب ایک بدھی ہے پھر تو ہٹا کر کے ایک پرمیشور کے چرنوں جا کے جوڑنا کرو
ہاں پیو میں جوڑ کر
گرو گوبند سنگھ صاحب جی کہتے ہیں اس موقع سے ہاتھ جوڑ کے کھڑے ہو گئے
بجن کہاں سر نیا
کہاں نہیں کہا
بجن کہاں سر نیا
کہا کہ دور سال اس موقع بچن کیا سی کہا کہاں تو ہوں کہ بچن کہا بچن کیا سی اسی اس موقع سے سر نوا کر کے اکال پورک کے منہ گئے
پنتھ چلے تب جگت میں
اکال پورک خالسا پنتھ سنسار چل سکے گا
جب تم کرو
سہاؤ سہایتا کرو ایویں یہ خالسا پنتھ کل یوگ چل نہیں سکتا تھی جب سہایتا کرو تو چل سکتا ہے
کیوں پی یہ کارن پرب موہے پٹھا
اس کارن لا کر کے پرمیشور نے سانو اتنے کل یوگ بھیجا یہ وجہ ہے ساری اتنے آن کی
اب میں جگت جنم تارے آیا
اسی جگت اوتار تار کے اتنے آئے ہاں
جی میں تین کہی انہیں تم کہے ہو
جی میں اس اکال پورک نے سانو کہیں گے نا اسی طرح اسی اتنے آ کے سارے لوگوں کہاں گے
اور کسوٹے بیر نہ گئے
اور کس نہ ساڈا کوئی بیر نہیں ہے مارے صاحب سے مسلمان بھی سادک بنے
یہ ہم کو پرمیشور اچر ہے
سانو پرمیشور پرمیشور دوسرے طرح کہیں گے جی دوسرے پکھنڈ کے نال اپنے آپ کو کہاؤ دے رہے ہیں
تو یہ سب نرک کنڈ میں پر
کنڈ میں پہن گے ज्ञानी लोग इस अर्थ करते हैं जिहड़े हम अपने आप में जिहड़े परमेश्वर कहेंगे भाई मैं रब मैं रब सब नरकों के कुंड पैणगे अपने आप को कदे भी रब ज परमेश्वर ज कलकी ज नेक होने वाला बच नहीं सकेगा और नरकों के कुंड पवेगा जरा अपने आप को परमेश्वर कहावेगा
क्यों
कहना चाहिए कि मैनू परमेश्वर का सेवक जानना करो दसों पातशाह कहने सानू परमेश्वर का सेवक जानना करो
या मैं भेद नारंच पछाण
रबी मात्र भी भेद ना पछाणना करो असि परमेश्वर के पुत्र हाँ अकाल पुरख के सेवक दास हाँ
मैं हूं परम पुरख को दास हाँ
परम पुरख के दास हाँ परम मनुख नहीं कदे महाराज नु कहना परम मनुख कहना पाप होवेगा परम पुरख से परम मनुख के बड़ा भारी फर्क है असि अकाल पुरख के पुत्र हाँ सेवक हाँ
देखने आयो जगत तमाशा
का तमाशा वेखण वास्ते आए हाँ आप ही कौत कराचा वो वेखांगे
जो प्रभ जगत कहा सो कहे हो
जो परमेश्वर ने जगत के बारे क्या हो असि आके इतने कहांगे
मृत लोग ते मोन ना रहे
हो आप लोग भी जो चुप नहीं बच के रहेंगे किसे तो डर से भय भी हो करके किसे तो चुप नहीं रहेंगे
निराज शांत कहो प्रभु सो पाक हो
जो परमेश्वर ने क्या असि उच्चारना करेंगे
इतू ना कान राख हो
असि किसी की कान करोड़ मुछंदगी मुथालगी नहीं रखांगे
इतू ना भेख बीज हो
कोई मनौती भेख बना रहे असि किसी से खुश नहीं होना
अलेख बीज बीज हो
अलेख वाहेगुरु के नाम का बीज केवल इतने बीजांगे
पठान पूज हो नहीं
असि पत्थर पूज नहीं कि पत्थरों ने मत्था टेकी जावांगे
ना भेख बीज हो कहीं
ना किसी मनौती भेख से प्रसन्न होने वाले हाँ
अनंत नाम गाए हो
अनंत अंत रहत परमेश्वर का नाम ही गावांगे
ब्रह्म पुरख पाए हो
इस करके अकाल पुरख की प्राप्ति करांगे ते करवावांगे
जटा ना सीस धार हो
असि शरीर शीस के उपर जड़ावां नहीं बनाउणियां जड़ावां आ दुध पा करके जिहड़ा बोड़ा ते सुनकड़ा विच ला ला के केसां च जूआं पाउणियां ते विच खेह पाउणी इह जो जड़ावां नहीं बनावांगे सोना कंगा केसा विच दोवें टाइम करांगे करावांगे
ना मुंदर कासो तार हो
ना कन्ना दे विच मुंदरा ही पावांगे साफ सूत्र ही मगाड़ांगे
ना कान काहू की तर
ना किसी दी कनोर धारांगे किसे प्रकार मुछंदगी नहीं
कहो प्रभु सो मैं करो
जो प्रभु ने किया सी ओह करांगे अकाल पुरख दा किहा करांगे
भजो सो एक नामी
ओह किहा एक वाहिगुरु दा नाम भजना करो
जो काम सर्वठा
जो सारे कार्यां नूं करन वाला है
ना जाप यान को जपो
होर किसे दा जाप असि किसे देवी देवते दा जंतर मंत्र नहीं जपांगे
ना और स्थापना
भी असं अपनी नवी बनावट कोई वक्री नहीं बनावांगे
बेअंत नाम ते आए हो
बेअंत वाहिगुरु का नाम ही केवल ध्यौना करांगे ते सब खालसे नूं जपावांगे
परम ज्योत पाए हो
परम ज्योति स्वरूप वाहिगुरु अकाल पुरख नूं प्राप्त करांगे
ना ध्यान आन को
तां किसे दा ध्यान असीं कदे नहीं करना जागत ज्योत दा ही केवल करांगे
ना 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 नाम आन उचरो
होर किसे दा नाम ना उचारांगे ते ना खालसे नूं उचारन दी आग्या देवांगे
स्वक नाम रत्यां
हे वाहिगुरु इक तेरे नाम दे विच रंगे होए हां
ना आन मान मते
किसी हंकार दे विच मस्त नहीं होवांगे
ब्रह्म ध्यान तारियां
वड्डा वाहिगुरु तेरा ध्यान असीं करांगे
अनंत पाप तारियां
बेअंत पापां नूं तालना करांगे गुरसिखां दे आनू
तुमेव रूप राखियां
वड्ड इको एक रूप दे विच हर मौके तेरा चे रहांगे
ना आन दान माकियां
होर किसे नूं दान देण दे विच पदाकार नहीं होवांगे
स्वक नाम उचारियां
वड्डा इको एक नाम असीं उचारांगे
अनंत दुख तारियां
बेअंत पाप अपने सिखां दे उत्ते तालना करांगे
चौपाई जिन जिन नाम त्योहारो
त्या जिन्होंने वाहगुरु तेरा नाम त्योहना किया दिल की भावना नाल याद किया है
दुख पाप तेने निरत ना आया
दुख के पाप उन्हां दे नेड़े नेड़े भी कदे नहीं आए
जे जे और ध्यान को धर
जे जे होर ध्यान कोई धारदे ने किसे दा ध्यान करदे ने फोटो आदक दा
बहस बहस बादन ते मरही
एवें झगड़ा कर करके झगड़िआं दे विच मरदे हन बहस बहस के
हम एक आज जगत मो आए
असीं तां भाई इस काल दी नूं लै करके संसार विच आए हां
धर्म हेत गुरदेव पठाए
केवल धर्म नूं इज्जत करन वास्ते धर्म नूं प्रगट करन वास्ते गुरदेव ने
जहां तहां तुम धर्म बिठारो
अकाल पुरख ने कहा जिथे किथे जाके धर्म फैलाना करो
दुष्ट दुखियां नूं पकड़ पछाण
सारे दुष्टां नूं दुखियां नूं पकड़ के पछाणना करो जिहड़े धर्म दे वैरी हन उन्हां नूं पकड़ के पछाणना है
यही काय धरा हम जन्म
इसे कारण नूं लै करके अज वी सच्चे पातशाह कहिंदे असीं जन्म धारना कीता है यह है साडे अवतार धारना कारण दसों पातशाह जी आप कह रहे ने जिस कारण नूं सानूं चेते करना चाहीदा है हिरदे विच बसा लेना चाहिदा है जे इहो जे कारण तो उल्ट फिर सानू इन चीजों च फसावे तो ढिके नहीं चढ़ना चाहिए
हम ले हो साधु सब मन
फिर सारे श्रेष्ठ पुरशो मन की चंगी तरह समझ लो जान लो
धर्म चलावन संत ओ बाहर
धर्म नु चलाउन वास्ते परमेश्वर ने प्यारे संत परम बचाउन वास्ते
दुष्ट सबन को मूल को पार
सारे दुष्टां दी मुढ जड़ पटन वास्ते असि आए हां
ये जे पए पहले अवतार
जेड़े जेड़े पहले अवतार होए
आप आप तिन जाप को चार
आप जाप वखरा वखरा उच्चारना कीता
प्रभु की कोई ना बेदार
परमेश्वर दा वैरी कोई भी नहीं किसे ने नाश कीता अजकल दा केड़ा गुरु जेड़ा परमेश्वर दे दोषियां दा कोई नाश करन वाला आपो अपना जाप नवा नवा
ਕੰਨਾ ਵਾਚੀ ਤੁਰੂ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ। ਕੋਈ ਪਖੰਡ ਫੇਰਾ ਹੀ ਦੁਬਾਰਾ ਚੱਲ ਰਿਹਾ ਖਾਲਸਾ ਜੀ, ਇਸ ਤੋਂ ਬਚਣ ਦੀ ਲੋੜ ਹੈ।
ਧਰਮ ਕਰਨ ਕੋ ਰਹੋ ਨਾ ਡਾਰਾ,
ਧਰਮ ਨੂੰ ਕਮਾਉਣ ਦੇ ਰਾਹ ਵਿੱਚ ਕਿਸੇ ਨੇ ਵੀ ਨੀ ਪਾਉਣਾ ਕੀਤਾ, ਤੇ ਨਾ ਅੱਜ ਕੱਲ ਦਾ ਕੋਈ ਗੁਰੂ ਪਾ ਰਿਹਾ ਹੈ।
ਜਿਹੜੇ ਗੌ ਤੇ ਅੰਬੀਆ ਪਏ,
ਜਿਹੜੇ ਗੌ ਤੇ ਅੰਬੀਆ ਮੁਸਲਮਾਨਾਂ ਦੇ ਵੱਡੇ ਹੋਏ,
ਮੈਂ ਕਰ ਤੇ ਜਗਤ ਤੇ ਗਏ,
ਮੈਂ ਵੱਡਾ ਕਰਦੇ ਹੋਏ ਸੰਸਾਰ ਤੋਂ ਚਲੇ ਗਏ।
ਮਹਾਂਪੁਰਖ ਕਾਹੂ ਨਾ ਪਛਾਣਾ,
ਅਕਾਲ ਪੁਰਖ ਨੂੰ ਕਿਸੇ ਨੇ ਵੀ ਨਾ ਪਛਾਣਿਆ।
ਕਰਮ ਧਰਮ ਕੋ ਕਛੂ ਨਾ ਜਾਣਾ,
ਕਾਮ ਕਰਮਾ ਦੇ ਧਰਮ ਨੂੰ ਕਿਸੇ ਨੇ ਵੀ ਨਾ ਪਛਾਣਾ ਕੀਤਾ।
ਅਵਰੰਦ ਕੀ ਆਸਾ ਕਿਸੇ ਨਾ,
ਸਾਡੇ ਮਨ ਵਿੱਚ ਹੋਰ ਕਿਸੇ ਦੀ ਆਸ ਓਟ ਨਹੀਂ ਹੈ।
ਇੱਕ ਹੈ ਆਸ ਧਰੋ ਮਨ ਮਾਹੀ,
ਵਾਹਿਗੁਰੂ ਦੀ ਓਟ ਖਾਲਸਾ ਜੀ ਮਨ ਵਿੱਚ ਧਾਰਨਾ ਕਰੋ।
ਮਾਨ ਆਸ ਉਪਜਤ ਕਿਸੇ ਨਾ,
ਕਿਸੇ ਦੀ ਆਸ ਕੀਤੀ ਕੋਈ ਪੈਦਾ ਵੀ ਨਹੀਂ ਹੁੰਦਾ, ਪ੍ਰਾਪਤੀ ਵੀ ਨਹੀਂ ਹੁੰਦੀ।
ਮਾਂ ਕੀ ਆਸ ਧਰੋ ਮਨ ਮਾਹੀ,
ਵਾਹਿਗੁਰੂ ਦੀ ਆਸ ਆਪਣੇ ਮਨ ਵਿੱਚ ਧਾਰਨਾ ਕਰੋ।
ਕੋਈ ਪੜਤ ਕੁਰਾਨ ਕੋ,
ਕੋਈ ਕੁਰਾਨ ਪੜ ਰਿਹਾ ਸੀ,
ਕੋਈ ਪੜਤ ਕੁਰਾਨ,
ਕੋਈ ਕੁਰਾਨ ਪੜਨ ਵਾਲਾ ਸੀ,
ਕਾਲ ਨਾ ਸਖਤ ਬਚਾਏ,
ਕੋਈ ਵੀ ਕਾਲ ਤੋਂ ਬਚਾ ਨਹੀਂ ਸਕਦਾ। ਧਰਮ ਹੈ ਜਿੰਨਾ ਹੈ,
ਕਿਉਂ ਪਈ ਕਈ ਕੋਟ ਮਿਲ ਪਰਤ ਕੁਰਾਨ,
ਕਈ ਕੁਰਾਨ ਪੜੇ ਜਾਂਦੇ ਹਨ ਕਰੋੜਾਂ,
ਬਾਸ਼ਤ ਕਿਤੇ ਕੁਰਾਨ ਅਜਾਨਾ,
ਅਜਾਨ ਕੁਰਾਨਾਂ ਨੂੰ ਪੜ ਰਹੇ ਹਨ।
ਅੰਤ ਕਾਲ ਕੋਈ ਕੰਮ ਨਾ
ਆਵੇਗਾ, ਕੋਈ ਕੰਮ ਨਹੀਂ ਆਵੇਗਾ।
ਕਾਲ ਕਾਲ ਕਾਹੂ ਨਾ ਬਚਾਵਾ,
ਕਾਲ ਦੇ ਦਾਸ ਤੋਂ ਕਿਸੇ ਨੇ ਵੀ ਨਹੀਂ ਬਚਾ ਸਕਣਾ, ਕਾਲ ਮਾਰੇਗਾ ਉਹਨਾਂ ਸਾਰਿਆਂ ਦੇ ਤਾਹੀ।
ਜੋ ਨਾ ਜਪੋ ਤਾਂ ਕੋ ਤੁਮ ਭਾਈ,
ਭਰਾਓ ਉਸ ਵਾਹਿਗੁਰੂ ਨੂੰ ਕਿਉਂ ਨੀ ਜਪਦੇ ਸਾਰੇ।
ਅੰਤ ਕਾਲ ਜੋ ਹੋਏ ਸਹਾਈ,
ਅੰਤ ਸਮੇਂ ਸਾਡੀ ਸਹਾਇਤਾ ਕਰਨ ਵਾਲਾ ਹੋਵੇਗਾ।
ਫੂਕਦ ਧਰਮ ਲਖੋ ਕਰ ਭਰਮ,
ਜਿਹੜਾ ਫੂਕਾ ਜਿਹਾ ਧਰਮ ਹੈ ਕਿਸੇ ਦਾ ਭਰਮ ਰੂਪ ਕਰਕੇ ਜਾਣਨਾ ਕਰੋ, ਵਿਅਰਥ ਹੈ ਸਾਰਾ।
ਇਨਤੇ ਸਰਤ ਨਾ ਕੋਈ ਕਰ,
ਇਹਨਾਂ ਕਰਕੇ ਕੋਈ ਕੰਮ ਨਹੀਂ ਸਰਦਾ, ਜਿਹੜੇ ਫੋਕੇ ਧਰਮ ਹਨ ਬਣੇ ਫਿਰਦੇ।
ਇਹ ਕਾਰਨ ਪ੍ਰਭ ਨੇ ਬਣਾਏ,
ਕਾਲ ਨੂੰ ਲੈ ਕਰਕੇ ਸਤਿਗੁਰੂ ਜੀ ਨੇ ਅਕਾਲ ਪੁਰਖ ਨੇ ਸਾਨੂੰ ਬਣਾਉਣਾ ਕੀਤਾ ਹੈ।
ਭੇਦ ਪਾਠ ਇਹ ਲੋਕ ਪਠਾਏ,
ਇਹ ਜਿਹੜਾ ਭੇਦ ਸੀ ਨਾ, ਕੁਝ ਭੇਦ ਸਾਜ ਸਾਨੂੰ ਕਹਿ ਕਰਕੇ ਸਾਨੂੰ ਭੇਜਣਾ ਕੀਤਾ।
ਦੋ ਤਿੰਨ ਕਾਂ ਸੋ ਸਭ ਨੇ ਉਚਰੋ,
ਦੋ ਅਕਾਲ ਪੁਰਖ ਨੇ ਕਿਉਂ ਸਾਰੇ ਦੇ ਤਾਈ ਅਸੀਂ ਉਚਾਰਦੇ ਹਾਂ।
ਬਿੰਬ ਬਿੰਬ ਕਛ ਨਾਇਕ ਨਾ ਕਰੋ,
ਇਸ ਪ੍ਰਕਾਰ ਦਾ ਪਖੰਡ ਨਹੀਂ ਕਰਾਂਗੇ, ਪਖੰਡ ਪਖੰਡ ਨਹੀਂ ਕਰਾਂਗੇ।
ਸਾਬ ਰਿਸ਼ੰਦ ਨਾ ਜਟਾ ਮੂੰਡ ਤਾਰੋ,
ਸਿਰ ਦੇ ਉੱਪਰ ਜੜਾਵਾਂ ਨਹੀਂ ਬਣਾਵਾਂਗੇ,
ਨਾ ਮੁੰਦਰ ਕਾ ਸਵਾਰੋ,
ਨਾ ਮੁੰਦਰਾ ਹੀ ਕੰਨ ਵਿੱਚ ਪਾਵਾਂਗੇ।
ਜਪੋ ਤਾਸ ਨਾਮ,
ਉਸ ਵਾਹਿਗੁਰੂ ਦਾ ਨਾਮ ਜਪਣਾ ਕਰੋ,
ਸਰੇ ਸਰਬ ਕੰਮ
ਸਾਰੇ ਕੰਮ ਪੂਰੇ ਹੋ ਜਾਣਗੇ।
ਨਾ ਨੈਨੰ ਦੇਖਾਂ,
ਐਵੇਂ ਅੱਖਾਂ ਮੀਚ ਮੀਚ ਕੇ ਨਹੀਂ ਬੈਠਾਂਗੇ।
ਨਾ ਡਿੰਬੰ ਦੇਖਾਂ,
ਨਾ ਪਖੰਡ ਵਿਖਾਵਾਂਗੇ ਕਿਸੇ ਦੇ ਤਾਈ,
ਨਾ ਕੁਕਰਮੰ ਕਮਾਂ,
ਨਾ ਛੋਟੇ ਕਰਮੀ ਕਮਾਵਾਂਗੇ, ਸ਼ਰਾਬ ਮਾਸ ਕੁਰੀਤੀਆਂ ਬਰਫਰੀਆਂ ਤੋਂ ਸਭ ਤੋਂ ਬਚਾਵਾਂਗੇ।
ਨਾ ਪੇਖੀ ਕਹਾਂ,
ਨਾ ਬਣਾਉਤੀ ਪੇਖੀ ਪਖੰਡੀ ਵੀ ਨਹੀਂ ਕਹਾਵਾਂਗੇ।
ਕਿਉਂ ਭਾਈ ਇਹ ਜੇ ਕੇਸ ਸੋ ਤਨ ਮੈਂ ਧਾਰੈ,
ਜਿਹੜੇ ਸਰੀਰ ਤੇ ਭੇਸ ਧਾਰਦੇ ਹਨ,
ਇਹ ਪ੍ਰਭ ਜਾਣੇ ਕਛ ਕਹਿ ਨਾ ਵਿਚਾਰੈ,
ਪਰਮੇਸ਼ਰ ਦੇ ਸੇਵਕ ਨੂੰ ਕੁਛ ਕਰਕੇ ਵੀ ਨਹੀਂ ਵਿਚਾਰਦੇ, ਜਿਹੜੇ ਕੇਵਲ ਬਾਹਰਲਾ ਭੇਸ ਬਣਾ ਕੇ ਕਿਸੇ ਨੂੰ ਠੱਗਣਾ ਚਾਹੁੰਦੇ ਹਨ।
ਸਮਝ ਲਿਓ ਸਭ ਜਾਣ ਮਨ ਮਾਹੀ,
ਸਾਰੇ ਜਦੋਂ ਪਰਮੇਸ਼ਰ ਦੇ ਪਿਆਰੇ ਮਨ ਵਿੱਚ ਇਹ ਗੱਲ ਸਮਝ ਲਓ ਚੰਗੀ ਤਰ੍ਹਾਂ।
ਡਿੰਬਨ ਮੈਂ ਪਰਮੇਸ਼ਰ ਮਾਹੀ,
ਪਖੰਡਾਂ ਦੇ ਵਿੱਚ ਰੱਬ ਨੇ ਜੇ ਕਿਸੇ ਵੀ ਪਿਆ ਹੋਇਆ,
ਇਹ ਕਰਮ ਕਰ ਡਿੰਬ ਦਿਖਾਈ,
ਜਿਹੜੇ ਜਿਹੜੇ ਕਰਮ ਕਰਕੇ ਪਖੰਡ ਕਰਕੇ ਲੋਕਾਂ ਨੂੰ ਵਿਖਾਉਂਦੇ ਹਨ,
ਇਹ ਪ੍ਰਲੋਭਨ ਮੂੰਗਤ ਨਾ,
ਪ੍ਰਲੋਕ ਦੇ ਵਿੱਚ ਗਤੀ ਨਹੀਂ, ਕਲਿਆਣ ਨਹੀਂ, ਹੋਰ ਨਹੀਂ, ਉਹਨਾਂ ਨੇ ਗਤੀ ਕੀ ਕਰਵਾਉਣੀ ਹੈ।
ਜੀਵਤ ਚਲਤ ਜਗਤ ਕੇ ਕਾਜਾ,
ਮਹਾਰਾਜ ਕਹਿੰਦੇ ਇੱਥੇ ਜਿਉਂਦਾ ਸੰਸਾਰ ਦੇ ਕੰਮ ਚੰਗੇ ਚੱਲ ਜਾਂਦੇ, ਮਾਇਆ ਮੋਇਆ ਕਾਫੀ ਮਿਲ ਜਾਂਦੀ ਹੈ।
ਸਵਾਂਗ ਦੇਖ ਕਰ ਪੂਜਤ ਰਾਜਾ,
ਬਾਹਰਲਾ ਸਵਾਂਗ ਵੇਖ ਕਰਕੇ ਵੱਡੇ ਵੱਡੇ ਰਾਜੇ ਵੀ ਉਹਨਾਂ ਦੀ ਪੂਜਾ ਕਰਨ ਲੱਗ ਜਾਂਦੇ ਹੈ।
ਸਵਾਂਗਨ ਮੈਂ ਪਰਮੇਸ਼ਵਰ ਨਾ,
ਇਹੋ ਜਿਹੀਆਂ ਭੇਖਾਂ ਤੇ ਸਵਾਂਗਾਂ ਵਿੱਚ ਪਰਮੇਸ਼ਵਰ ਨਹੀਂ ਜੇ ਮਿਲ ਜਾਣਾ, ਝੂਠੇ ਦਾਅਵੇ ਨੇ ਕਿ ਪ੍ਰਲੋਕ ਵਿੱਚ ਸਹਾਇਤਾ ਕਰਾਂਗੇ, ਕਾਲਾ ਮੋਟਰਾਂ ਤੇ ਚੜ੍ਹਾ ਕੇ ਲਿਜਾਵਾਂਗੇ।
ਕੋਈ ਫੈਸਲਾ ਨਹੀਂ ਕੋ ਕਾਹੀ,
ਕੋਈ ਕਿਧਰੇ ਮਰਜ਼ੀ ਭਾਲਦਾ ਫਿਰੇ, ਕਿਤੇ ਪਰਮੇਸ਼ਰ ਦੀ ਪ੍ਰਾਪਤੀ ਨਾ ਸਵਾਂਗਾਂ ਵਿੱਚ ਨਹੀਂ ਹੈ।
ਆਪਣੋ ਮਨ ਕਰਮੋ ਜਿਹੇ ਆਨਾ,
ਜਿਹਨਾਂ ਨੇ ਆਪਣੇ ਮਨ ਨੂੰ ਆਪਣੇ ਹੱਥ ਵਿੱਚ ਲਿਆਂਦਾ ਹੈ, ਮਨ ਨੂੰ ਜਿਹਨਾਂ ਨੇ ਜਿਤਨਾ ਕੀਤਾ ਹੈ,
ਪਾਰ ਬ੍ਰਹਮ ਕੋਤ ਨਹੀਂ ਪਛਾਣ,
ਉਹਨਾਂ ਨੇ ਪਰਮੇਸ਼ਰ ਨੂੰ ਪਛਾਣਨਾ ਕੀਤਾ। ਬਾਕੀ ਜਿਹੜੇ ਕਹਿੰਦੇ ਨੇ ਮਨ ਨੂੰ ਖੁੱਲਾ ਫਿਰਦੇ, ਉਹ ਪਰਮੇਸ਼ਰ ਨੂੰ ਨਹੀਂ ਕਦੇ ਪਛਾਣ ਸਕਣਗੇ।
ਦੋਹਰਾ ਦੇਖ ਦਿਖਾਏ ਜਗਤ ਕੋ,
ਲੋਕਾਂ ਨੂੰ ਭੇਖ ਵਿਖਾ ਕਰਕੇ,
ਲੋਕਾਂ ਕੋ ਬਸ ਕੀ,
ਜਿਹੜੇ ਲੋਕਾਂ ਨੂੰ ਬਸ ਕਰ ਲੈਂਦੇ ਨੇ,
ਅੰਤ ਕਾਲ ਕਾਤੀ ਕਟੇ,
ਆਪਣੇ ਸਮੇਂ ਕਾਲ ਦੀ ਛੁਰੀ ਨਾਲ ਕੱਟੇ ਜਾਣਗੇ।
ਬਾਸ ਨਰਕ ਮੋਲੀ,
ਨਰਕਾਂ ਦੇ ਵਿੱਚੋਂ ਵਾਸਾ ਲੈਣ ਕੇ, ਜਿਹੜੇ ਬਾਹਰ ਦਾ ਕੇਵਲ ਭੇਖ ਬਣਾਉਂਦੇ ਨੇ, ਬਾਣੀ ਦੀਆਂ ਤੁਕਾਂ ਵੀ ਪੜ ਪੜ ਕੇ ਸੁਣਾਉਂਦੇ ਨੇ, ਲੰਮੇ ਲੰਮੇ ਦਾੜੇ ਵੀ ਕੱਢ ਕੇ ਵਿਖਾਉਂਦੇ ਨੇ, ਕੇਵਲ ਉਹ ਪਖੰਡੀ ਲੋਕ ਹਨ, ਅੰਤ ਨੂੰ ਨਰਕਾਂ ਵਿੱਚ ਜਾ ਕੇ ਪੈਣਗੇ।
ਰੋ ਪਈ ਜੇ ਜੇ ਜਗ ਕੋ ਡਿੰਬ ਦਿਖਾਵੇ,
ਸੰਸਾਰ ਨੂੰ ਡਿੰਬ ਵਿਖਾਉਂਦੇ ਹਨ,
ਲੋਕਨ ਮੂੰਡ ਅੜਕ ਸੁੱਖ ਪਾਵੇ,
ਮੂੰਹ ਸਿਰ ਮੁੰਨ ਕਰਕੇ ਵਾ, ਲੋਕਾਂ ਨੂੰ ਮੁੰਨ ਕਰਕੇ ਬੜਾ ਸੁੱਖ ਪਾਉਂਦੇ ਨੇ ਕਿ ਫਲਾਸੀ ਇੰਨੇ ਚੇਲੇ ਮੁੰਨ ਲੈ,
ਨਾਸਾਂ ਮੂੰਨ ਕਰੇ ਪ੍ਰਣਾਮ,
ਆਪਣੀਆਂ ਨਾਸਾਂ ਨੂੰ ਮੁੰਦ ਬੁੰਦ ਕਰਕੇ ਬੰਦ ਕਰਕੇ ਕਈ ਮੱਥੇ ਟੇਕਦੇ ਹਨ।
ਫੋਕਟ ਧਰਮ ਨਾ ਕੌਡੀ ਕੰਮ,
ਫੋਕੇ ਧਰਮ ਨੇ ਕੌਡੀ ਦੇ ਵੀ ਕੰਮ ਨਹੀਂ ਆਉਣੇ ਪ੍ਰਲੋਕ ਦੇ ਵਿੱਚ,
ਫੋਕਟ ਧਰਮ ਜਿਤੇ ਜਗ ਕਰ ਹੀ,
ਜਿੰਨੇ ਇਹ ਫੋਕੇ ਜੇ ਧਰਮ ਸੰਸਾਰ ਵਿੱਚ ਲੋਕੀ ਕਰਦੇ ਹਨ,
ਨਰਕ ਕੁੰਡ ਪੀਤਰ ਤੇ ਪਰ ਹੀ,
ਨਰਕਾਂ ਦੇ ਕੁੰਡ ਦੇ ਵਿੱਚ ਅੰਤਰੋਂ ਪਹਿਣਗੇ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿ ਰਹੇ ਹਨ,
ਹੱਥ ਹਲਾਏ ਸੁਰਗ ਨਾ ਜਾਓ,
ਜੇ ਕੋਈ ਕਹਿ ਦੇਵੇ ਕਿ ਬਸ ਅਸੀਂ ਸਾਰਿਆਂ ਸਾਹਿਬ ਤੇ ਪਰਮੇਸ਼ਰ ਹੀ ਵੇਖ ਲਿਆ, ਇੰਨਾ ਕੁ ਚੌੜਾ ਦੇ ਵਿੱਚ ਵਿੱਚ ਵੇਖ ਲਓ ਕੀ ਹੈ, ਕਹਿੰਦੇ ਤਾਂ ਖਾਲੀ ਜਗ੍ਹਾ, ਕਹਿੰਦੇ ਨਹੀਂ ਇਹੀ ਰੱਬ ਹੈ। ਜਿਹੜਾ ਕੋਈ ਰੂਪ ਰੇਖ ਸਰਕਾਰ ਨਹੀਂ ਇਉਂ ਕਹਿਣ ਦੇ ਨਾਲ ਕੋਈ ਸਤਸੰਗ ਵਿੱਚ ਨਹੀਂ ਜਾਵੇਗਾ। ਮਹਾਰਾਜ ਕਹਿੰਦੇ ਹਨ
ਜੋ ਮਨ ਜੀਤ ਸਕਾ ਨਹੀਂ ਕਹੋ,
ਜਿਹੜਾ ਕਦੇ ਵੀ ਆਪਣਾ ਮਨ ਨਹੀਂ ਜਿੱਤ ਸਕਿਆ ਉਹ ਸਤਸੰਗ ਨੂੰ ਕਦੇ ਨਹੀਂ ਜਾ ਸਕੇਗਾ। ਦਸਮ ਪਾਤਸ਼ਾਹ ਅੱਜ ਤਖਤ ਸਾਹਿਬ ਤੋਂ ਬਚਨ ਕਹਿ ਰਹੇ ਨੇ, ਜਿਹੜਾ ਮਨ ਨਹੀਂ ਜਿੱਤ ਸਕਿਆ ਕਦੇ ਉਹ ਸਤਸੰਗ ਵਿੱਚ ਨਹੀਂ ਜਾਵੇਗਾ।
ਕਬ ਬਾਜ ਦੋਹਰਾ
ਸਾਨੂੰ ਦਸਮ ਪਾਤਸ਼ਾਹ ਜੀ ਕਹਿ ਰਹੇ ਹਨ ਦੋਹਰਾ ਉਚਾਰ ਕੇ,
ਜੋ ਨੇ ਪ੍ਰਮੋ ਸੋ ਕਹਾ,
ਮੇਰੇ ਪ੍ਰਭੂ ਨੇ ਮੈਨੂੰ ਕਹਿਣਾ ਕੀਤਾ ਸੀ,
ਜੋ ਕਹੇ ਹੋ ਜਗਮਾ
ਭਾਈ ਸਾਧ ਦੇ ਵਿੱਚ ਅਸੀਂ ਕਹਿ ਰਹੇ ਹਾਂ ਸਾਰਿਆਂ ਨੇ ਤਾਈ,
ਜੋ ਤੇ ਪ੍ਰਭ ਕੋ ਧਿਆਏ ਹੈ,
ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਧਿਆਵ ਗਏ ਨੀ ਕਿ ਜਿਹੜਾ ਸਾਨੂੰ ਧਿਆਵੇਗਾ। ਮਹਾਰਾਜ ਕਹਿੰਦੇ ਨੇ
ਅੰਤ ਸੁਰਗ ਕੋ ਜਾ,
ਸੁਰ ਸ੍ਰੇਸ਼ਟ ਗਮਤਾ ਕਰਕੇ ਸੱਚਖੰਡ ਨੂੰ ਗੁਰੂ ਕਾ ਪਿਆਰਾ ਜਾਵੇਗਾ।
ਦੋਹਰਾ ਹਰ ਹਰ ਜਨ ਤੂੰ ਏਕ ਹੈ,
ਹਰੀ ਤੇ ਪਰਮੇਸ਼ਰ ਦਾ ਸੇਵਕ ਦੋਵੇਂ ਇੱਕ ਰੂਪ ਹੀ ਹੋ ਜਾਣਗੇ।
ਦਿਨ ਵਿਚਾਰ ਕਛ ਨਾ,
ਦੂਸਰੀ ਕੋਈ ਵਿਚਾਰ ਕਿਸੇ ਪ੍ਰਕਾਰ ਦੀ ਨਹੀਂ ਰਹੇਗੀ।
ਜਲ ਤੇ ਰੂਪ ਜਿਤ ਰੰਗ ਜਿਉਂ,
ਜਲ ਦੇ ਵਿੱਚ ਲਹਿਰ ਪੈਦਾ ਹੁੰਦੀ ਹੈ ਹਵਾ ਦੀ ਉਪਾਧੀ ਨਾਲ,
ਜਲ ਹੀ ਵਿਖੇ ਸਮਾ,
ਜਲ ਦੇ ਵਿੱਚ ਹੀ ਸਮਾ ਜਾਂਦੀ ਹੈ। ਪਰਮੇਸ਼ਰ ਦੀ ਇੱਛਾ ਨਾਲ ਸਰੀਰ ਪੈਦਾ ਹੁੰਦੇ ਨੇ, ਫਿਰ ਪਰਮੇਸ਼ਰ ਦੇ ਵਿੱਚ ਹੀ ਅੰਕੁਰ ਸਮਾ ਜਾਣਗੇ।
ਉਹ ਭਾਈ ਜੇ ਜੇ ਬਾਦ ਕਰਤ ਹੰਕਾਰਾ,
ਜਿਹੜੇ ਜਿਹੜੇ ਵਿਅਸਤ ਹੰਕਾਰ ਕਰ ਰਹੇ ਹਨ,
ਤਿੰਨ ਤੇ ਤਿੰਨ ਰਹਿਤ ਕਰਤਾ,
ਵਾਹਿਗੁਰੂ ਅਲਹਿਦਾ ਰਹਿੰਦਾ ਹੈ, ਵਾਹਿਗੁਰੂ ਨੇ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹੜੇ ਹੰਕਾਰ ਕਰਨ ਵਾਲੇ ਹਨ।
ਵੇਦਕ ਤੇਵ ਵਿਖੇ ਹਰ ਨਾਹੀ,
ਵੇਦਾਂ ਕਤੇਬਾਂ ਦੇ ਜਾਲ ਦੇ ਵਿੱਚ ਵਾਹਿਗੁਰੂ ਨਹੀਂ ਹੈ।
ਜਾਣ ਲਿਓ ਹਰ ਜਨ ਮਨ ਮਾਰੀ
ਨੇ, ਜਦੋਂ ਮਨ ਵਿੱਚ ਵਿਚਾਰ ਕਰ ਲਓ,
ਆਂਖ ਮੂੰਦ ਕੋ ਡਿੰਬ ਦੇਖਾ,
ਅੱਖਾਂ ਬੰਦ ਕਰਕੇ ਕੋਈ ਪਖੰਡ ਵਿਖਾਵੇਗਾ,
ਅੰਦਰ ਕੀ ਪਦਵੀ ਕਹਿ ਪਾਵੇ,
ਅੰਨਿਆਂ ਦੀ ਪਦਵੀ ਅੰਤ ਨੂੰ ਪਾ ਲਵੇਗਾ, ਅੰਨਿਆਂ ਨੂੰ ਵੀ ਵਿਚਾਰਿਆਂ ਨੂੰ ਕੁਛ ਨਹੀਂ ਦੀਦਾ, ਜਿਵੇਂ
ਆਂਖ ਮੀਚ ਮਗ ਸੂਝ ਨਾ ਜਾ,
ਕਹਿੰਦੇ ਅੱਖਾਂ ਦੇ ਮੀਚਣ ਤੋਂ ਤਾਂ ਪ੍ਰਤੱਖ ਰਾਹ ਵੀ ਨਹੀਂ ਦਿਸਦਾ,
ਚਾਹੇ ਅਨੰਤ ਮਿਲੇ ਕਿਵੇਂ
ਵਾਹਿਗੁਰੂ ਕਿਵੇਂ ਮਿਲ ਪਾਵੇਗਾ, ਜਿਹੜਾ ਅੱਖਾਂ ਹੁੰਦੇ ਆ ਉਸਦੀਆਂ ਤੋਂ ਅੱਖਾਂ ਮੀਚਦਾ ਹੈ।
ਬਹੁਤ ਸਾਰ ਕਹਿ ਲਓ ਕੋਈ ਬਕ ਹੈ,
ਬਹੁਤ ਸਾਰਾ ਵਿਸਾਲ ਫੈਲਾ ਕੇ ਕਿੱਥੋਂ ਤੱਕ ਕੋਈ ਕਹਿ ਦੇਵੇ,
ਸਮਝੇ ਤਾਂ ਬਾਤ ਫਰਕ ਹੋਇਆ ਰਹੇ,
ਇਸ ਗੱਲ ਨੂੰ ਸਮਝਿਆ ਸਮਝਿਆ ਥੱਕ ਰਹੀ ਦਾ ਅੰਤ ਨੂੰ ਗੱਲ ਸਮਝਾ ਵੀ ਦਿੱਤੀ ਹੈ ਸਾਰੀ।
ਰਸਨਾ ਤਰੈ ਕਈ ਜੋ ਕੋਟਾ,
ਕਰੋੜਾਂ ਹੀ ਜ਼ਬਾਨਾਂ ਇਹੋ ਜਿਹੀਆਂ ਧਾਰ ਲਵੇ,
ਨਦ ਪ੍ਰਗੰਤ ਤੇ ਪਰਤ ਸੋ ਟੋਟਾ,
ਗਿਣਦੇ ਹੋਇਆਂ ਕੋਟ ਹੀ ਆਵੇਗੀ ਪੂਰਾ ਨਹੀਂ ਗਿਣ ਸਕੇਗਾ।
ਦੋਹਰਾ ਜਬ ਆਇਸ ਪ੍ਰਭ ਕੋ ਪਾਇਓ,
ਭਾਈ ਮਹਾਰਾਜ ਸਾਹਿਬ ਜੀ ਸਮਾਪਤ ਕਰਦੇ ਨੇ ਇੱਥੇ ਆਪਣਾ ਇਹ ਅਵਤਾਰ ਧਾਰਨਾ ਕਾਰਨ। ਕਹਿੰਦੇ ਜਦੋਂ ਪਰਮੇਸ਼ਰ ਦਾ ਆਗਿਆ ਸਾਨੂੰ ਹੋਇਆ, ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਮਹਾਰਾਜ ਇੱਥੋਂ ਦੀ ਬੋਲੀ ਬੋਲ ਰਹੇ ਨੇ, ਜਦੋਂ ਸਾਨੂੰ ਪਰਮੇਸ਼ਰ ਵੱਲੋਂ ਆਗਿਆ ਹੋਇਆ, ਆਗਿਆ ਹੋਈ, ਹੁਕਮ ਹੋਇਆ,
ਜਨਮ ਧਰਾ ਜਗਿਆ,
ਅੱਜ ਦੇ ਦਿਨ ਜੋ ਇਹ ਰਾਤ ਆ ਰਹੀ ਹੈ ਸੁਭਾਗੀ ਰਾਤ, ਅੱਜ ਤੋਂ 308 ਸਾਲ ਪਹਿਲਾਂ ਇਹਨੇ ਅਸੀਂ ਆ ਕੇ ਇੱਥੇ ਅਵਤਾਰ ਧਾਰਨਾ ਕੀਤਾ।
ਅਬ ਮੈਂ ਕਥਾ ਸੰਖੇਪ ਤੇ,
ਅਗਲੀ ਜਿਹੜੀ ਬਾਕੀ ਦੀ ਕਥਾ ਸੰਖੇਪ ਰੂਪ ਦੇ ਵਿੱਚ
ਸਭ ਹੁਣ ਕਹਿਤ ਸੁਣਾ,
ਆਪਾਂ ਸਤਿਕਾਰਯੋਗ ਗਿਆਨੀ ਪ੍ਰੀਤਮ ਸਿੰਘ ਜੀ 1 ਵਜੇ ਸੁਣਾਉਣਗੇ ਅਗਲੀ ਜਿਹੜੀ ਬਾਕੀ ਦੀ ਕਥਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਅਵਤਾਰ ਧਾਰਨਾ ਕਾਰਨ ਜਿਸ ਵਾਸਤੇ ਆਏ, ਜਿਸ ਪਖੰਡ ਤੋਂ ਬਚਾਇਆ, ਉਹ ਮਹਾਰਾਜ ਸਾਹਿਬ ਨੇ ਆਪ ਆਪਾਂ ਨੂੰ ਦੱਸਿਆ ਹੈ। ਹੁਣ ਵੀ ਜੇ ਅਸੀਂ ਉਸੇ ਪਖੰਡ ਵਿੱਚ ਫਸਾਂਗੇ, ਇੱਕ ਅਕਾਲ ਪੁਰਖ ਦੀ ਉਪਾਸ਼ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਾਸ਼ਨਾ, ਖੰਡੇ ਦਾ ਅੰਮ੍ਰਿਤ, ਪੰਜਾਂ ਸਤਾਰਾਂ ਦੀ ਰਹਿਤ ਤਿਆਗ ਕਰਕੇ ਹੋਰ ਕਿਸੇ ਦੇ ਮਗਰ ਲੱਗਾਂਗੇ ਤਾਂ ਫਿਰ ਸਾਨੂੰ ਨਰਕਾਂ ਤੋਂ ਇਹ ਕੋਈ ਜਗ੍ਹਾ ਨਹੀਂ। ਇਸ ਵਾਸਤੇ ਗੁਰੂ ਕੇ ਪਿਆਰਿਓ, ਮੁੜ ਮੁੜ ਕੇ 84 ਦੇ ਗੇੜੇ ਵਿੱਚ ਨਹੀਂ ਪੈਣਾ, ਸਤਿਗੁਰੂ ਕਲਗੀਧਰ ਦਾ ਹੁਕਮ ਮੰਨੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨੇਚਾ ਕਰੀਏ, ਗੁਰੂ ਕੀ ਸਿੱਖੀ ਕਮਾਈਏ। ਖੁਸ਼ੀ ਦੀ ਗੱਲ ਹੈ, ਪੂਰੀ ਖੁਸ਼ੀ ਦੀ ਤਾਂ ਨਹੀਂ, ਪਰ ਖੁਸ਼ੀ ਦੀ ਗੱਲ ਹੈ ਕਿ ਕਲਗੀਧਰ ਦੇ ਘਰ ਦੇ ਵਿੱਚ ਅੱਜ 88 ਲੱਖ ਖਾਲਸਾ ਸਜਿਆ ਹੈ। ਚਾਹੀਦਾ ਸੀ ਘੱਟ ਤੋਂ ਘੱਟ 88 ਸੌ ਜ਼ਰੂਰ ਹੁੰਦਾ, ਪਰ ਇੰਨਾ ਵੀ ਸ਼ੁਕਰ ਹੈ ਕਿ 88 ਲੱਖ ਖਾਲਸਾ ਗੁਰੂ ਕੀ ਕਿਰਪਾ ਨਾਲ ਅੱਜ ਸਜਿਆ ਹੈ। ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਤੇ ਖਾਲਸੇ ਦੇ ਜਨਮ ਧਾਰਨ ਦੀ ਇਹ ਜਿਹੜੀ ਬੜੀ ਭਾਰੀ ਖੁਸ਼ੀ ਹੈ, ਇਹਦੀ ਵਧਾਈ ਸਭ ਸੰਗਤਾਂ ਦਾਸ ਹਾਜ਼ਰ ਕਰਦਾ ਹੈ। ਬੋਲਦੇ ਹੋਏ ਭੁੱਲਾ ਚੁੱਕਾ ਨੂੰ ਮਾਫ਼ੀ ਬਖਸ਼ੋ, ਗੁਰੂ ਕੇ ਚਰਨਾਂ ਵਿੱਚੋਂ ਅਸੀਸ ਲੈ ਕੇ ਦਿਓ ਕਿ ਮਹਾਰਾਜ ਸਿੱਖੀ ਤੇ ਭਰੋਸਾ ਦਾ ਆਮਦਾਨ ਸਦਾ ਵਾਸਤੇ ਸੱਚੇ ਪਾਤਸ਼ਾਹ ਜੀ ਬਖਸ਼ਣ।
ਜਬ ਆਏ ਪ੍ਰਭ ਕੋ ਪਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ ਸਭ ਹੁਣ ਕੈਦ ਸੁਣਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਕੀਤੀ ਸੀ ਅੱਜ, ਉਹ ਜ਼ਰੂਰ ਪ੍ਰਬੰਧਕ ਗੁਰਮੁਖ ਚੇਤੇ ਰੱਖਣਗੇ ਕਿ ਅੱਜ ਜਿਵੇਂ 88 ਲੱਖ ਖਾਲਸਾ ਸਜਿਆ ਸੀ, ਚਾਹੀਦਾ ਸੀ ਕਿ ਸਾਰੇ ਸਿੰਘ ਇੱਥੇ ਦੀਵਾਰ ਵਿੱਚ ਆਉਂਦੇ ਔਰ ਪੰਜ ਪਿਆਰੇ ਸਜੇ ਤਜੇ ਪਹਿਲਾਂ ਅੱਗੇ ਆਉਂਦੇ ਜਾਂ ਚਾਰੇ ਬੋਲਦੇ ਆਉਂਦੇ ਔਰ ਉਹਨਾਂ ਜੈਕਾਰੇ ਨੂੰ ਗੂੰਜ ਵਿੱਚ ਪੜਿਆ ਜਾਂਦਾ ਕਿ ਸੁਣ ਨਾਲ ਮੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ, ਪੀਵੋ ਪਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ। ਜੇ 5-10 ਮਿੰਟ ਹੀ ਪੰਜਾਂ ਪਿਆਰਿਆਂ ਨੂੰ ਸਵਾਗਤ ਕੀਤਾ ਜਾਂਦਾ ਔਰ ਉਹਨਾਂ ਸਾਰੇ ਗੁਰਮੁਖਾਂ ਦਾ ਸਵਾਗਤ ਕੀਤਾ ਜਾਂਦਾ, ਸਾਰੇ ਦੀਵਾਨ ਤੇ ਬੜਾ ਭਾਰੀ ਸੋਹਣਾ ਅਸਰ ਪੈਣਾ ਸੀ। ਬਾਕੀਆਂ ਦੇ ਵੀ ਚਿੱਤ ਵਿੱਚ ਆਉਣੀ ਸੀ ਕਿ ਅਸੀਂ ਵੀ ਅੰਮ੍ਰਿਤ ਛਕੀਏ ਔਰ ਕਲਗੀਧਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹ ਪ੍ਰਬੰਧ ਅੱਗੇ ਵਾਸਤੇ ਜੇ ਗੁਰਮੁਖੇ ਬੇਨਤੀ ਪ੍ਰਵਾਨ ਕਰ ਲੈਣ ਤਾਂ ਬੜਾ ਭਾਰੀ ਲਾਭ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਪਦੇਸ਼ ਦਿੱਤਾ ਗੁਰੂ ਪਿਆਰੇ ਕਚਹਿਰੀ ਵੱਲ ਨੂੰ ਚੱਲੇ ਨੇ, ਗੁਰੂ ਕੇ ਸਾਹਿਬ ਜਾਵੇ ਜਾਨੀ ਸਾਹਿਬ ਤੇ ਮਾਨੀ ਸਾਹਿਬ ਨਾਲ ਨੇ ਦੋ ਥਾਣੇਦਾਰ ਇੱਕ ਸੱਜੇ ਖੱਬੇ ਰਸਤੇ ਜਾਂਦਿਆਂ ਪਹਿਲਾਂ ਲੱਗੇ ਦੇਣ ਮਾਲ ਚ ਫਿਰ ਨਾਲ ਧਮਕੀਆਂ ਤੇ ਡਰਾਵੇ ਸਾਹਿਬ ਜਾਵੇ ਤੁਹਾਡੇ ਪਿਤਾ ਜੀ ਪਗੜੇ ਗਏ ਤੁਹਾਡੇ ਵੱਡੇ ਭਰਾਤਾ ਸ਼ਹੀਦ ਹੋ ਚੁੱਕੇ ਨੇ ਸਿੰਘ ਮੁੱਕ ਚੁੱਕੇ ਨੇ ਚਮਕੌਰ ਸਾਹਿਬ ਦੇ ਵਿੱਚ ਅੱਜ ਤੁਹਾਡੀ ਰਾਖੀ ਕਰਨ ਵਾਲਾ ਕੋਈ ਨਹੀਂ ਸਹਾਇਤਾ ਵਾਲਾ ਕੋਈ ਨਹੀਂ ਤੇ ਅਜੇ ਵਜੀਦੇ ਦੀ ਕਚਹਿਰੀ ਕਲਗੀਧਰ ਦਾ ਦਰਬਾਰ ਨਹੀਂ ਜਾਂਦੇ ਹੋ ਫਤਿਹ ਨਗਰ ਜਾਏ ਚੋਕੇ ਸਲਾਮ ਕਰਦੇ ਹੋ ਮੈਂ ਸਿਫਾਰਿਸ਼ ਕਰਕੇ ਤੁਹਾਡੀ ਜਾਨ ਬਚਾਉਣ ਦਾ ਯਤਨ ਕਰਾਂਗਾ ਸਾਹਿਬਜ਼ਾਦੇ ਕਹਿ ਰਹੇ ਨੇ ਸਾਨੂੰ ਪਤਾ ਸੋਚੇ ਸਮਝਿਆ ਸੀ ਸਾਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਰਸਤੇ ਚ ਪੁੱਛ ਲਿਆ ਜੋਰਾਵਰ ਸਿੰਘ ਜੀ ਕਹਿਣਗੇ ਫਤਿਹ ਸਿੰਘ ਜੀ ਉਹ ਤੁਰਕ ਦੀ ਕਚਹਿਰੀ ਹੈ ਜੇ ਫਤਿਹ ਬਜਾਈ ਅੱਗੇ ਉੱਤਰ ਨਹੀਂ ਮਿਲਣਾ ਫਤਿਹ ਦੀ ਨਰਾਦਰੀ ਹੋਵੇਗੀ ਕਿਵੇਂ ਕਰੀਏ ਫਤਿਹ ਸਿੰਘ ਜੀ ਕਹਿਣ ਲੱਗੇ ਜੋਰਾਵਰ ਸਿੰਘ ਜੀ ਤੁਸੀਂ ਵੀ ਗੁਰੂ ਕਾ ਖਾਲਸਾ ਤੇ ਮੈਂ ਵੀ ਖਾਲਸਾ ਤੁਸੀਂ ਮੇਰੇ ਵੱਲ ਨੂੰ ਚਿਹਰਾ ਕਰਿਓ ਮੈਨੂੰ ਫਤਿਹ ਗਜਾਇਓ ਮੈਂ ਫਤਿਹ ਦਾ ਉੱਤਰ ਦੇਵਾਂ ਗੁਰੂ ਪਿਆਰਿਓ ਗੁਰੂ ਕੇ ਸਾਹਿਬਜ਼ਾਦੇ ਕਚਹਿਰੀ ਵਿੱਚ ਪਹੁੰਚੇ ਨੇ ਜਾਂਦੇ ਅਸਾਰ ਇੱਕ ਦੂਜੇ ਵੱਲ ਕੀਤਾ ਚਿਹਰਾ ਤੇ ਗੱਜ ਕੇ ਫਤਿਹ ਕਿਵੇਂ ਗਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਜੁੜ ਗਏ ਸੁਣ ਕੇ ਜਾਨਮਾਂ ਨੇ ਇਹ ਕੀ ਬਣਿਆ ਸ਼ੇਰ ਦੇ ਪੁੱਤਰ ਸ਼ੇਰ ਹੀ ਹੋਏ ਭਾਵੇਂ ਉਮਰ ਛੋਟੀ ਹੈ ਪਰ ਇਹਨਾਂ ਨੇ ਕੌਤਕ ਤੇ ਕਾਰਨਾਮੇ ਬੜੇ ਵੱਡੇ ਕਰਨੇ ਨੇ ਹੁਣ ਲੱਗੇ ਸਮਝਾਉਣ ਨਿਕਟ ਵਰਤੀ ਤੇ ਨਾਲੇ ਵਜੀਦਾ ਆਪ ਸਾਹਿਬਜ਼ਾਦੇ ਹੋ ਤੁਹਾਡੇ ਪਿਤਾ ਜੀ ਸ਼ਹੀਦ ਹੋ ਚੁੱਕੇ ਨੇ ਤੁਹਾਡੇ ਵੱਡੇ ਭਰਾ ਤਾਂ ਸ਼ਹੀਦ ਹੋ ਚੁੱਕੇ ਨੇ ਨਹੀਂ ਹੁਣ ਤੁਹਾਡੀ ਕੋਈ ਸਹਾਇਤਾ ਕਰ ਸੋ ਤੁਹਾਨੂੰ ਵੱਡਿਆਂ ਹੋਇਆਂ ਨੂੰ ਵੱਡੇ ਵੱਡੇ ਅਹੁਦੇ ਮਿਲਣਗੇ ਜੋ ਚਾਹੋ ਮਰਾਸਬੇ ਮਿਲਣਗੇ ਬੜੀ ਚੰਗੀ ਗੱਲ ਜੇ ਸੁਨਤ ਪਰਿਵਾਰੋ ਤੇ ਕੇਸ ਕਟਾ ਲਓ ਗੁਰੂ ਕੇ ਸਾਹਿਬਜ਼ਾਦੇ ਕਹਿਣਗੇ ਸੂਬਿਆ ਜਿਹਨੂੰ ਸੂਰਜ ਦੇ ਪਾਸ ਤਿੰਨ ਸਾਲ ਵਾਲੇ ਰਾਣੀ ਆ ਸਕਦਾ ਕੌਣ ਹੈ ਜਿਹੜਾ ਸਾਡੇ ਪਿਤਾ ਜੀ ਨੂੰ ਕੋਈ ਪਕੜ ਸਕੀ ਉਹਨਾਂ ਨੇ ਆਪਣੇ ਖੁਸ਼ੀ ਦੇ ਕੌਪ ਕਹਿਣ ਜਾਣਬੁੱਝ ਕੇ ਉਹ ਚੋਜ ਰਚ ਰਹੇ ਨੇ ਉਹਨਾਂ ਨੂੰ ਪਕੜਨ ਵਾਲਾ ਕੋਈ ਨਹੀਂ ਜੰਮਿਆ ਜੇ ਸਾਡੇ ਵੱਡੇ ਪ੍ਰਾਪਤ ਜੀ ਸ਼ਹੀਦ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਮੁਬਾਰਕਬਾਦ ਬੜੀ ਚੰਗੀ ਗੱਲ ਸੋ ਬਹੁਤ ਹੀ ਚੰਗਾ ਹੋਇਆ ਧਾਰਮਿਕ ਯੁੱਧ ਕਰਦੇ ਖਿੜੇ ਮੱਥੇ ਸੱਤ ਖੰਡ ਪਹੁੰਚੇ ਹਨ ਅਸੀਂ ਉਹਨਾਂ ਦੇ ਛੋਟੇ ਭਰਾਤਾ ਹੈ ਉਹਨਾਂ ਨਾਲੋਂ ਘੱਟ ਕਰਨੀ ਨਹੀਂ ਵਿਖਾਵਾਂਗੇ ਕਰਾਂਗੇ ਜੋ ਚਾਹੋ ਸਾਨੂੰ ਪਰਖ ਲਓ ਅਸੀਂ ਵੀ ਤੁਹਾਡੇ ਦਿੱਤੇ ਲਾਲ ਚੰਦ ਫਸਣ ਵਾਲੇ ਸਾਨੂੰ ਇੱਕ ਗੁਰਤੀ ਮਿਲੀ ਹੈ ਅਸੀਂ ਜਾਣਦੇ ਹਾਂ ਸੋ ਸਾਡੀ ਇੱਕੋ ਇੱਕ ਅਰਦਾਸ ਹੈ ਕਲਗੀ ਘਰ ਦੇ ਚਰਨਾਂ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਕਹਿਣ ਲੱਗਾ ਸੂਬਾ ਤੁਸੀਂ ਕੀ ਚਾਹੁੰਦੇ ਹੋ ਕੀ ਕਰੋਗੇ ਤਾਂ ਗੁਰੂ ਕੇ ਸਾਹਿਬਜ਼ਾਦੇ ਨੇ ਉਸ ਮੌਕੇ ਇਹ ਨਾਰਾ ਲਾਇਆ ਸੀ ਜ਼ਾਲਮ ਦੀ ਕਚਹਿਰੀ ਵਿੱਚ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਤੇ ਨਾ ਜਾਵੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਤੇ ਨਾ ਜਾਵੇ ਬੋਲੋ ਦੇਸੀ ਕਚਹਿਰੀ ਵਿੱਚੋਂ ਵਾਪਸ ਮੋੜ ਦਿੱਤੇ ਨੇ ਇਹਨਾਂ ਨੂੰ ਹੋਰ ਸਮਝਾਓ ਯਤਨ ਕਰੋ ਕੱਲ੍ਹ ਨੂੰ ਸਹੀ ਉਸ ਮੌਕੇ ਤੇ ਮਲੇਰੀਏ ਨੇ ਹਾਂ ਦਾ ਨਾਰਾ ਮਾਰਿਆ ਸੀ ਕਿ ਛੋਟੇ ਸਾਹਿਬਜ਼ਾਦੇ ਨੇ ਕੱਲ੍ਹ ਨੂੰ ਕਚਹਿਰੀ ਵਿੱਚ ਨਹੀਂ ਬੁਲਾਉਣੇ ਚਾਹੀਦੇ ਇਹਨਾਂ ਨੂੰ ਬਰੀ ਕਰ ਦੇਣਾ ਚਾਹੀਦਾ ਹੈ ਇਹਨੀ ਕਿਤੇ ਕੁਰਾਨ ਵਿੱਚ ਲਿਖਿਆ ਹੋਇਆ ਕਿ ਦੋ ਬੰਦੀਆਂ ਵਾਲੇ ਬੱਚਿਆਂ ਤੇ ਜ਼ੁਲਮ ਕੀਤਾ ਜਾਵੇ ਤੇ ਮੁਸਲਮਾਨੀ ਮਤ ਦਾ ਵਿਰੁੱਧ ਹੈ ਇਸ ਵਾਸਤੇ ਸਾਹਿਬਜ਼ਾਦੇ ਨੂੰ ਕਚਹਿਰੀ ਵਿੱਚ ਬੁਲਾਉਣਾ ਹੀ ਪਾਪ ਹੈ ਛੋਟੇ ਸੱਤ ਤੇ ਨੌ ਸਾਲ ਦੀ ਅਵਸਥਾ ਵਾਲੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਨਹੀਂ ਬੁਲਾਉਣਾ ਚਾਹੀਦਾ ਫਿਰ ਇਹਨਾਂ ਦੇ ਦਾਦੀ ਜੀ ਬਿਰਧ ਨੇ ਉਹਨਾਂ ਨੂੰ ਨਹੀਂ ਪਿਛਦ ਤੇ ਕਿਸੇ ਪ੍ਰਕਾਰ ਦਾ ਦੁੱਖ ਦੇਣਾ ਚਾਹੀਦਾ ਪਰ ਨਹੀਂ ਕੱਲ੍ਹ ਫਿਰ ਬੁਲਾਏ ਨੇ ਮਾਤਾ ਜੀ ਦੇ ਪਾਸ ਸਾਹਿਬਜ਼ਾਦੇ ਪਹੁੰਚੇ ਖੁਸ਼ੀ ਨਾਲ ਫਤਿਹ ਗਜਾਈ ਪਿਆਰ ਦਿੱਤਾ ਸਤਕਾਰਿਆ ਸੋ ਅਗਲਾ ਦਿਨ ਆਇਆ ਪਤਾ ਲੱਗ ਗਿਆ ਮਾਤਾ ਜੀ ਨੂੰ ਕਿ ਅੱਜ ਸਾਹਿਬਜ਼ਾਦੇ ਸ਼ਹੀਦ ਹੋਣਗੇ ਉਹ ਅੱਜ ਦਾ ਦਿਨ ਸੀ ਕਹਿ ਦਿੱਤਾ ਸਾਹਿਬਜ਼ਾਦੇ ਮੇਰਾ ਵੀ ਪਿਆਰਾ ਹੈ ਤੁਸੀਂ ਮੈਨੂੰ ਸੱਚਾਂ ਨੂੰ ਚੜ੍ਹਾਈ ਕਰਨੀ ਅੱਜ ਗੱਜ ਵੱਜ ਕੇ ਰਹੇ ਹੋ ਜਦੋਂ ਕਚਹਿਰੀ ਵਿੱਚ ਜਾ ਕੇ ਫਿਰ ਫਤਿਹ ਗਜਾਈ ਉਸ ਮੌਕੇ ਤੇ ਝੂਠਾ ਨੰਦ ਕੋਲੋਂ ਕਹਿਣ ਲੱਗਾ ਸੋ ਜੰਮਦੀਆਂ ਸੂਲਾਂ ਦੇ ਮੂੰਹ ਪਿੱਛੇ ਨਾਗਾਂ ਦੇ ਬੱਚੇ ਨੂੰ ਨਹੀਂ ਛੱਡਣੇ ਚਾਹੀਦੇ ਸ਼ਹੀਦ ਕਰਨੇ ਚਾਹੀਦੇ ਨੇ ਪਾਰ ਕੀਤਾ ਉਸ ਮੌਕੇ ਤੇ ਗੰਗੂ ਨੇ ਜਿਵੇਂ ਬੜਾ ਭਾਰੀ ਜ਼ੁਲਮ ਕੀਤਾ ਸੀ ਨਾਲ ਇਹਨੇ ਵੀ ਕੀਤਾ ਉਸ ਮੌਕੇ ਪੁੱਛਿਆ ਵਜੀਦੇ ਨੇ ਸਾਹਿਬਜ਼ਾਦੇ ਨੂੰ ਸਾਹਿਬਜ਼ਾਦੇ ਹੋ ਜੇ ਭਲਾ ਮੈਂ ਤੁਹਾਨੂੰ ਬਰੀ ਕਰ ਦੇਣਾ ਤੁਸੀਂ ਦੱਸੋ ਕੀ ਕਰੋਗੇ ਤੁਹਾਡਾ ਪ੍ਰੋਗਰਾਮ ਕੀ ਸੱਤ ਸਾਲ ਦੀ ਅਵਸਥਾ ਦੇ کسی پیغمبر اوتار دے بچے نو کوئی یہ جا پرشن کر ہی نہیں سکتا. یہ پرشن کروں تو اتر نہیں لے سکتا اور کچہری دالم کی جس ہونے شہیدی پراپت کرنی ہے. تو گرو پیارے تانو گرو کے لاج لیا گا تو جو اگو اتر ہے وہ سنو کی ہے. کہنے لگے وزیر خان ساڈے کد چھوٹے آ ساڈے گاترے کرپالا چھوٹیا ساڈے تنخ تے اے تیر چھوٹے. جویں جویں ساڈا کد بڑھے گا تیویں تیویں ساڈے اے کرپالا بھی وڈیاں اے تنخ تے تیر بھی وڈے. جے بھلا اسی جوانی تک پہنچے تو ساڈے کول ہون گے گھوڑے تے فوجیاں تے ہاتھی. اسی چڑھے ہوں گے انہاں دے اوپر کیسری نشان ہون گے ساڈے ہاتھ وچ. نال ساڈے ہوے گا خالصا. ہر سری اکال دے جیکارے پجایا کریں گے تو اسے تے نگارے بجن گے. اور تیرے ورگے ظالم جے اسی طرح رہے تو انہوں کا مقابلہ میدان جنگ وچ کریا کریں گے. تارمک یدھ کریں گے. یہ ساڈا پروگرام ہے. اگے واسطے ایو کریا کریں گے. سن کے گرو پیاریو اخیر فتویٰ لایا گیا کہ گرو کے صاحب جادے نو تنگ کر کے نیم چن چن کے شہید کرو. ایک ایک وار جب لاؤ تو مڑ مڑ پوچھو. شاید یہ کیس منا لین, شاید یہ تمباکو ورت لین, شاید اے سکھی تو پتت ہو جان. تو گرو پیارے کتا ظلم سات سے نو سال کی اوستھا کے صاحبزادیا نیئر چن لگے نے. تو جب نیئر چن لگے اس موقع پہ اٹانی چانگیاں صاحبزادی گٹے چانگے گئے. پھر اگے گوڈیاں دیا چپڑیاں چانگیاں گئی نے. تو جب چھاتی تک تند آ گئی اس موقع پہ یہ پرسنگ تو بڑا ہے. میں سکھم روپ بےنتی کر رہا ہاں. تو گرو پیارو اس موقع صاحب جوراور سنگھ جی فتح سنگھ جی کہن لگے, فتح سنگھ جی جوراور سنگھ جی کہن لگے, تا جنم میتھ مگرو پر تھی ہاتھوں پہلے چلے جے. یہ نہیں چنگا کیونکہ نیم تھلو اتارو آ رہی سی. اس موقع پہ کہن لگے آپ ارداس کریے, آپ دونوں اکٹھے ہی کو بیمان سے چڑھ کے چلیے. کہنے لگے سدرو پتا نو پایا تو اسی طرح ہی ہوئے گا. گرو پیارو دیر سے اس موقع سے فل ورساؤ لگے نے. ہاتھ کھانے سے بے باہر آ گیا ہے. سچائی منہ کنگڑا پا کے سوچنے لگی پر پاپ کمبن لگے نے. کرم پرفلت ہون لگا ہے کہ خالصہ پنتھ کی نیم مضبوط ہون لگی ہے کہ ظلم راج کی نیت جگ پٹی جان لگی ہے. اخیر ظالما نے تو ایکو ہی وار ایسا کرم تو پہلے پھر پوچھا جو چھاتیاں تک کند آ گئی. ساں کٹیا ہوا ہے پر چہرے اگے نال بڑی لالی ہے, کھیڑا ہے. شکر ہے ارداس ہے گرو کے چرنوں پھر ہوا شاہی کاجی میرے صاحب جانے ہو ہوں بھی ویڑا جی کچھ نہیں بگڑیا. جی ایک بار تھی کہہ رہے اسی اپنا دھرم چھڈیا اسی کیس منا تو ہوں جو چاہو تاری جان معاف اور اگے واسطے جب وڈے ہو گئے اور اس مراقبے ملیں گے. تو گرو کے صاحب جادن پھر کے ہی نعرہ لا کے شہیدی پراپت کر لگے نے. پھر جاوے تاں جاوے سادہ سکھی سدت نہ جاوے, پھر جاوے تاں جاوے سادہ سکھی سدت نہ جاوے, جاوے تاں جاوے سادہ سکھی سدت نہ سرگی پر سچے پاتشاہ کے لاڈ لیا تے ایکو ہی جانمانا وار کیتا گیا. دونوں سیس تڑا نالوں علیحدہ ہوئے. ستکھنڈ میدان تے چڑھ کے اے ستکھنڈ گرو کے پیارے جب چلے ماتا جی نو آ کے فتح گجائی. ماتا جی ویکھ کے کہن لگے صاحب جا رہے ہو تو تہاڈی فتح دی آواز تو سن رہی ہے پر تہاڈے درشن بھی ہو رہے. ماتا جی اسی اکال بانا پہ رہے, اسی ہن ستکھنڈ چلے ہاں. دونوں صاحبزادے کلگی پر سچے پاتشاہ کے پاس تین اندر روح پجیاں تو پھر دوبارہ وہ شبد دہرایا متر پیارے نو حال مریداں دا کہنا خود میں روگ رجائیاں دا او دن ناگ نواساں دے رہنا. ماتا جی کہنے لگے اسی بھی پیارا کرتے ہیں گرو پیارے ہو جگت ماتا ماتا گوجری جی آپ یوگا ابیاسی سن اس موقع تے اپنے پرانا کھچ کے دسم دوار دے وچ لجا کے برہم رندر ناری نو کھوڑ کے دسم دوار سنی اپنے پران کڈ کے سچکھنڈ آپ ہی نال پہنچے. تو اج تین شہیدیاں ہوئی نے گرو پیارے ماتا گجر کور اور چھوٹے صاحبزادے صاحب جوڑاور سنگھ تے صاحب فتح سنگھ جی. سو گرو پیارے تین لوگوں نے اتنے غلط انوان لائے. کوئی کہن لگے کہ ماتا جی نے کندھ نال ٹکر ماری ہے, کوئی کہندے ہیرا چک لیا ہے, کوئی کچھ پر انہوں نے کہنا بالکل غلط ہے. کلگی تر سچے پاتشاہ جی نے آپ فرمایا ہے سات مات مر الخ ارادہ مومن جوگ سادنا سدھا. انہیں جوگ سادنا سارے ماتا پتا جی نے سادھی ہوئی سی. جوگی پرخ جدو بھی چڑھائی کرے گا تو دسم دوار ساری پران کھے. دوسرے سڈے ماتا اجیت کور جی نے جدو سڈے سدگرو پتا جی اپنے پتی سوامی گرو گوبند سنگھ صاحب پاس بےنتی کر کے جو یوگا ابھیاس کی سکھیا سی ہزور دسی گئے اسی طرح پران دسم دوار چڑھاؤ لگ گئے. انتر جامتا ہوئی سارے ماتا جی نو ویخ کے کہنے لگے کہ تھی انتپور صاحب چھڈ دیو گے, صاحبزادے نے شہید ہونا ہے. ہاں اجیت کور جی یہ طور پہ اِسی جان بوجھ کے گر کون ہے, پھر سانو آگے دے دیو سکھا نو اسی جائیے تب تھی اگے چلو. ساڈے ماتا اجیت کور جی جب سکھا نو گئے سن تو گرو پیارے انہوں نے بھی دسم دوار سانی پران کھڈے سن. یہ مثال ہے پہلی. ہوں ماتا گوجری جی نے بھی پران کھچ کے دسم دوار سن جب کھڈے اس واسطے وہ سر تھوڑا جا پرون کا سامنا اس واسطے کار نہیں کرنا چکر ماری نہیں کوئی ہیرا چکیا نہیں ہو کسی طریقے آپ سکھا نو گئے. ماتا جی کی مہان قربانی نو کلنک کرنا بڑا پاپ ہو گیا. گرو پیارے ہوں آپ تھوڑی جی وچار کر لیے جب چارے صاحب جیسے قربان ہوئے پرم سنگھ پرم سنگھ آ کے راج کر لگے پاس رائے کوٹ ہزور سچے پاس تالی والے صاحب سن ہزور نے کیا سنگھ دھرم کی راشی واسطے شہید ہوئے سوچنے یوگ نہیں مہاراج تالی صاحب جانے رہنے چاہیے سن. ہزور نے کیا جی اچھی لگنا چاہتے اجے چل دیال سنگھ دھرم سنگھ بھائی مان سنگھ نے کیا کہ آج گڑی بچوں نکل کے سن مل پاؤ گے کوئی افسوس نہیں. ہزور پہ لگے زیادہ نے شہید ہونے کا افسوس نہیں. مناؤ کے دھرم واسطے شہید ہوئے نے دھرم کی راشی واسطے شہید ہوئے پاپ نشتا ہے انہوں نے بال کا پابندی نہیں مدرو کرنے واسطے